ਹਜ਼ੂਰੀ ਵਿੱਚ ਬੈਠ ਕਰਕੇ ਆਪ ਜੀ ਨੇ ਬੜੀ ਇਕਾਗਰਤਾ ਦੇ ਨਾਲ ਔਰ ਬੜੇ ਭਾਵਪੂਰਤ ਸ਼ਬਦਾਂ ਵਿੱਚ ਮਹਾਂਪੁਰਸ਼ਾਂ ਤੋਂ ਅੰਮ੍ਰਿਤ ਦੇ ਸੰਬੰਧ ਵਿੱਚ ਵਿਚਾਰਾਂ ਸਰਵਣ ਕੀਤੀਆਂ ਨੇ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਆਪਾਂ ਅੰਮ੍ਰਿਤ ਦੀ ਗੁਰਬਾਣੀ ਦੀ ਰਹਿਤ ਦੀ ਗੱਲ ਕਰਦੇ ਆ ਰਹੇ ਹਾਂ ਤੇ ਆਖਰ ਇਸ ਵਿਚਾਰ ਦਾ ਭਾਵ ਕੇਵਲ ਇਤਨਾ ਹੈ ਕਿ ਕਿਤੇ ਅਮੋੜ ਮਨ ਦੀਆਂ ਵਾਗਾਂ ਸਤਿਗੁਰੂ ਦੇ ਹੱਥ ਵਿੱਚ ਪਕੜਾ ਦਈਏ ਤੇ ਇਹ ਗੁਰਮਤ ਦੇ ਗਾਡੀ ਰਾਹ ਉੱਤੇ ਚੱਲ ਪਵੇ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ ਕਿ ਪਿਛਲੇ ਕੁਝ ਦਿਨਾਂ ਤੋਂ ਆਪਾਂ ਇੱਕ ਲੜੀ ਆਰੰਭ ਕੀਤੀ ਹੈ। ਪਹਿਲੇ ਦਿਨ ਜਿਸ ਦਿਨ ਵੈਸਾਖੀ ਦੇ ਸੰਬੰਧ ਵਿੱਚ ਵਿਚਾਰ ਆਰੰਭ ਕੀਤੀ ਸੀ, ਆਰੰਭ ਵਾਲੇ ਦਿਨ ਬੇਨਤੀ ਕੀਤੀ ਸੀ ਕਿ ਇਸ ਜੀਵ ਦਾ ਸਤਿਗੁਰੂ ਦੇ ਸ਼ਬਦ ਤੋਂ ਬਿਨਾਂ ਸਹਾਰਾ ਕੋਈ ਨਹੀਂ। ਦੂਸਰੇ ਦਿਨ ਬੇਨਤੀ ਕੀਤੀ ਸੀ ਕਿ ਅੰਮ੍ਰਿਤ ਦੀ ਦਾਤ ਅੰਮ੍ਰਿਤ ਹੈ ਕਿ ਕੱਲ ਆਪ ਜੀ ਦੇ ਸਮਕਸ਼ ਵੈਸਾਖ ਦੇ ਮਹੀਨੇ ਔਰ ਵੈਸਾਖੀ ਦੇ ਸੰਬੰਧੀ ਵਿਚਾਰ ਕੀਤੇ ਸਨ ਤੇ ਦੇਖੋ ਐਤਕੀ ਮਾਲਕ ਨੇ ਸਬੱਬ ਕਿਹੋ ਜਿਹਾ ਬਣਾਇਆ ਹੈ। ਕਈ ਵਾਰੀ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਦੋਂ ਕੁਦਰਤੀ ਤੌਰ ਤੇ ਇਤਿਹਾਸਕ ਘਟਨਾਵਾਂ ਮੇਲ ਖਾਂਦੀਆਂ ਨੇ ਤੇ ਮਨੁੱਖ ਦਾ ਅੰਦਰ ਪ੍ਰਸੰਨ ਹੋ ਕੇ ਕਹਿੰਦਾ ਮੇਰੇ ਦਾਤਾ ਸਾਡੀ ਕੀਤੀ ਹੋਈ ਇਸ ਸੇਵਾ ਨੂੰ ਤੁਸੀਂ ਕਬੂਲ ਕਰਦੇ ਪਏ। ਕੱਲ ਬੁੱਧਵਾਰ ਸੀ, ਵੈਸਾਖ ਦਾ ਮਹੀਨਾ ਸੀ, ਆਰੰਭ ਹੋਇਆ। ਉਸ ਦਿਨ ਦਾਤਾਰ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਹੈਰਾਨ ਹੋਇਆ, ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਅੱਜ ਪੜ੍ਹ ਰਿਹਾ ਸਾਂ। ਉਹ ਕਹਿੰਦਾ ਸੰਨ 1756 ਨੂੰ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਦਿਨ ਵੀ ਬੁੱਧ ਵੇਲੇ ਦਾ ਬੁੱਧਵਾਰ ਦਾ ਅੰਮ੍ਰਿਤ ਵੇਲਾ ਸੀ। ਕੱਲ ਵੀ ਬੁੱਧਵਾਰ ਸੀ ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਦਿਨ ਵੀ ਬੁੱਧਵਾਰ ਸੀ। ਆਓ ਗੁਰਮੁਖੋ, ਜਿਹੜੀ ਵਿਚਾਰ ਆਪਾਂ ਕੱਲ ਛੱਡੀ ਸੀ, ਕਿਉਂਕਿ ਲੜੀ ਦਾ ਖਿਆਲ ਜ਼ਰੂਰ ਹੱਥ ਰੱਖੀਏ। ਆਪਾਂ ਵਿਚਾਰ ਆਰੰਭ ਕੀਤੀ ਸੀ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ, ਆਓ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ, ਤੁਦ ਬਿਨ ਅੱਜ ਨਾ ਮੋਲੋ। ਕਹਿਣ ਲੱਗੇ ਕੀਮਤ ਕੌਣ ਕਰੇ ਤੁਦ ਭਾਵਾਂ, ਦੇਖ ਦਿਖਾਵੇ ਢੋਲੋ। ਕਹਿਣ ਲੱਗੇ ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ, ਨਾਨਕ ਵੈ ਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਨ। ਆਓ ਇਸੇ ਸ਼ਬਦ ਨੂੰ ਆਪਾਂ ਅੱਗੇ ਲੈ ਤੁਰਨੇ। ਗੱਲ ਅੰਮ੍ਰਿਤ ਦੀ ਹੋਣੀ, ਆਪੋ ਆਪਣਾ ਢੰਗ ਹੈ, ਆਪੋ ਆਪਣੀ ਗੱਲ ਕਰਨ ਦਾ ਤਰੀਕਾ ਹੈ, ਪਰ ਗੱਲ ਕਰਨ ਦਾ ਮਕਸਦ ਕੇਵਲ ਕਲਾਕਾਰੀ ਨਹੀਂ, ਗੱਲ ਕਰਨ ਦਾ ਭਾਵ ਹੈ ਸਾਡੇ ਕਹਿਣ ਵਾਲਿਆਂ ਵਿੱਚ ਤੇ ਸੁਣਨ ਵਾਲਿਆਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਤੇ ਗੁਰੂ ਕਾ ਅੰਮ੍ਰਿਤ ਟਿਕ ਜਾਏ। ਆਓ ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਇਕਾਗਰਤਾ ਇਸੇ ਤਰ੍ਹਾਂ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ਦਾ ਇਹ ਬਚਨ ਕਿ ਵੈਸਾਖ ਦੇ ਮਹੀਨੇ ਵਿੱਚ ਇੱਕ ਜੀਵ ਇਸਤਰੀ ਜਾਂ ਇੱਕ ਜਗਿਆਸੂ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਮਾਲਕ ਜੀ ਵੈਸਾਖ ਦੇ ਮਹੀਨੇ ਵਿੱਚ ਰੁੱਖਾਂ ਦੀਆਂ ਕਰੂੰਬਲਾਂ ਨਵੀਆਂ ਨਿਕਲ ਆਈਆਂ ਨੇ, ਉਹਨਾਂ ਨੇ ਸ਼ਿੰਗਾਰ ਕਰ ਲਿਆ ਹੈ, ਪੁਰਾਤਨਤਾ ਨੂੰ ਤਿਆਗ ਕੇ ਮੈਂ ਆਪਣੇ ਤਨ ਤੇ ਸ਼ਿੰਗਾਰ ਕੈਸਾ ਕਰਾਂ ਤੇ ਆਪਣੇ ਘਰ ਦਾ ਦਰਵਾਜ਼ਾ ਖੋਲ ਕੇ ਤੇਰੀ ਇੰਤਜ਼ਾਰ ਪਈ ਕਰਨੀ ਆ ਕਿ ਤੁਸੀਂ ਦਇਆ ਦੇ ਘਰ ਵਿੱਚ ਆ ਕੇ ਮੇਰੇ ਘਰ ਵਿੱਚ ਚਰਨ ਪਾਓ। ਧਿਆਨ ਦਿਆ ਜੇ ਜਲ ਜਾਣਾ ਆਪਾਂ ਅੰਮ੍ਰਿਤ ਵਾਲੇ ਪਾਸੇ। ਪਹਿਲੀਆਂ ਤੁਕਾਂ ਸਨ ਕਿ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ। ਧਨ ਦਾ ਅਰਥ ਜੀਵ ਰੂਪੀ ਇਸਤਰੀ, ਕਿਉਂਕਿ ਬਾਣੀ ਵਿੱਚ ਧਨ ਦਾ ਅਰਥ ਦੋ ਤਿੰਨ ਆਏ ਨੇ ਖਾਸ ਕਰਕੇ। ਧਨ ਦਾ ਅਰਥ ਹੁੰਦਾ ਦੌਲਤ, ਧਨ ਦਾ ਅਰਥ ਹੁੰਦਾ ਇਸਤਰੀ, ਧਨ ਦਾ ਅਰਥ ਕੱਚੀ ਦੌਲਤ, ਧਨ ਦਾ ਅਰਥ ਨਾਮ ਧਨ ਤੇ ਧਨ ਦਾ ਅਰਥ ਧੰਤਾ ਯੋਗ ਵੀ। ਮੈਂ ਸੰਖੇਪ ਵਿੱਚ ਅਰਜ਼ ਕਰ ਜਾਵਾਂ, ਜਦੋਂ ਅਸੀਂ ਪੜ੍ਹਨੇ ਆ ਧਨ ਫਿਰ ਇਹ ਨਾ ਆਖੀਐ ਵਹਿਣ ਇਕੱਠੇ ਹੋਏ ਉੱਥੇ ਧਨ ਦਾ ਅਰਥ ਇਸਤਰੀ। ਜਦੋਂ ਅਸੀਂ ਪੜ੍ਹਨੇ ਆ ਕਾਚਾ ਸੰਨ ਧਨ ਸੰਚੈ ਮੂਰ ਗਾਵਾਰ, ਉੱਥੇ ਕੱਚੇ ਨਾਲ ਜਦੋਂ ਧਨ ਸ਼ਬਦ ਆਇਆ ਉੱਥੇ ਧਨ ਦਾ ਅਰਥ ਦੌਲਤ। ਜਦੋਂ ਅਸੀਂ ਪੜ੍ਹਨੇ ਆ ਇਹ ਧਨ ਨਖੁੱਟ ਨਾ ਖੁੱਟੈ ਨਾ ਜਾਏ, ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਨਾਮ ਧਨ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ 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 ਗੁਰਸੋਈ, ਉੱਥੇ ਧਨ ਦਾ ਅਰਥ ਧੰਤਾ ਜੋ। ਇੱਥੇ ਸ਼ਬਦ ਹੈ ਕਿ ਧਨ ਦੇਖੈ ਹਰ ਦੁਆਰ। ਇੱਕ ਜਗਿਆਸੂ ਜੀਵ ਆਪਣੇ ਦਰਵਾਜ਼ੇ ਤੇ ਖਲੋਤੀ ਇੰਤਜ਼ਾਰ ਤੇ ਕਰਦੀ ਏ ਤੇ ਕਹਿਣ ਲੱਗੇ ਧਨ ਦੇਖੈ ਹਰ ਦੁਆਰ, ਆਓ ਘਰੇ ਘਰ ਆਓ ਪਿਆਰੇ। ਫਿਰ ਦੁਬਾਰਾ ਤੁਕ ਸ਼ੁਰੂ ਹੁੰਦੀ ਏ ਕਿ ਪਿਆਰੇ ਜੀ ਤੁਸੀਂ ਮੇਰੇ ਘਰ ਵਿੱਚ ਆਓ, ਕਿਉਂ ਦੁੱਤਰ ਤਾਰੇ ਜਿਹੜਾ ਦੁਸ਼ਤਰ ਸੰਸਾਰ ਤਰਿਆ ਨਹੀਂ ਜਾਂਦਾ ਇਹ ਮੈਨੂੰ ਤਾਰ ਦਿਓ। ਤੇ ਨਾਲ ਬਚਨ ਕੀਤਾ ਤੁੱਧ ਬਿਨ ਅੱਡ ਨਾ ਮੋਲੋ। ਅੱਡ ਦਾ ਅੱਖਰ ਅੱਖਰੀ ਅਰਥ ਇੱਥੇ ਅੱਧਾ ਨਹੀਂ, ਅੱਡ ਦਾ ਅਰਥ ਕਰਾਂਗੇ ਅੱਧੀ ਕੌਡੀ ਸ਼ਬਦ ਹੈ। ਕਹਿਣ ਲੱਗੇ ਹੇ ਪਿਆਰੇ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਦੇਖੋ ਹੁਣ ਤੁੱਕ ਨੂੰ ਕਦੀ ਪੜਿਓ, ਬਾਬੇ ਨਾਨਕ ਦਾ ਤੁਖਾਰੀ ਵੈਸੇ ਕਦੀ ਸਮਾਂ ਮਿਲਿਆ ਨਾ, ਜਿਵੇਂ ਤੁਸੀਂ ਐਤਕੀ ਇਕਾਗਰਤਾ ਨਾਲ ਬੜੇ ਟਿਕਾਣ ਨਾਲ ਸੁਣਿਆ ਤੇ ਚਿੱਤ ਕੀਤਾ ਵੀ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਤੁਖਾਰੀ ਬਾਂ ਬਾਰਾਂ ਮਾਂ ਦੀ ਕਥਾ ਹੋਣੀ ਅੱਤ ਜ਼ਰੂਰੀ। ਮਾਝ ਤੇ ਅਸੀਂ ਪੜ੍ਹਦੇ ਹਾਂ ਤੁਖਾਰੀ ਬਾਰਾਂ ਮਾਂ ਨੂੰ ਪੜ੍ਹੋ, ਮੈਂ ਕਹਿੰਦਾ ਸਾਡਾ ਪਿਛੋਕੜ ਸਾਡੇ ਬਾਹਰ ਦੇ ਇਲਾਕੇ ਦਾ ਇੱਕ ਇੱਕ ਸ਼ਬਦ ਜਿਹੜਾ ਉਹ ਤੁਖਾਰੀ ਬਾਰਾਂ ਮਾਂ ਦੇ ਵਿੱਚੋਂ ਨਿਕਲਦਾ ਪਿਆ। ਸਾਹਿਬ ਨੇ ਕਿਹਾ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਹੁਣ ਜਦੋਂ ਅਗਲੀ ਤੁਖ ਪੜ੍ਹਨੇ ਆ ਕਹਿਣ ਲੱਗੇ ਮੇਰੇ ਮਾਲਕ ਜੀ ਕਿ ਤੁਧ ਬਿਨ ਅੱਜ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਹੁਣ ਅਗਲੀ ਤੁਕ ਭਾਵੇਂ ਮੇਰੀ ਅੱਧੀ ਕੌਡੀ ਕੀਮਤ ਨਹੀਂ, ਪਰ ਮੇਰੇ ਮਾਲਕਾ ਜਿੱਧਰ ਤੂੰ ਮੇਰਾ ਹੋ ਗਿਓ ਉਦਨ ਦੁਨੀਆਂ ਵਿੱਚ ਮੇਰੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਪਹਿਲੀ ਤੁਕ ਵਿੱਚ ਕਿਹਾ ਮੇਰੀ ਕੀਮਤ ਕੋਈ ਨਹੀਂ, ਤੁਧ ਬਿਨ ਅੱਜ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਪਾ ਜਾਵਾਂ ਤੇ ਮੇਰੀ ਕੋਈ ਨੀ ਕੀਮਤ ਪਾ ਸਕਦਾ, ਦੇਖ ਦਿਖਾਵੇ ਢੋਲੋ। ਹੁਣ ਢੋਲਾ ਸ਼ਬਦ ਬੜਾ ਪਿਆਰਾ ਹੈ, ਬਾਬਾ ਫਰੀਦ ਜੀ ਨੇ ਸ਼ਬਦ ਵਰਤੇ ਹੈ ਜਦੋਂ ਅਸੀਂ ਪੜ੍ਹਦੇ ਹਾਂ ਕਿ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ। ਢੋਲਾ ਢੋਲਾ ਦਾ ਅਰਥ ਹੁੰਦਾ ਪਿਆਰਾ, ਦੇਖ ਦਿਖਾਵੇ ਢੋਲੋ। ਹੁਣ ਦੇਖੋ ਦੇਖ ਦਿਖਾਵੇ ਦੋ ਸ਼ਬਦ ਨੇ, ਕਹਿੰਦੇ ਨੇ ਮੈਂ ਸਤਿਗੁਰੂ ਤੋਂ ਕੁਰਬਾਨ ਜਾਣਾ ਜਿਹਨੇ ਢੋਲੇ ਨੂੰ ਪਹਿਲਾਂ ਆਪ ਦੇਖਿਆ ਹੈ, ਤੇ ਕੇਵਲ ਦੇਖਿਆ ਨਹੀਂ ਜਿਹਨੂੰ ਰੱਬ ਨੇ ਇੰਨੀ ਤਾਕਤ ਦਿੱਤੀ ਹੈ ਦੂਜੇ ਨੂੰ ਵੀ ਦਿਖਾ ਸਕਦਾ ਹੈ। ਦੇਖ ਦਿਖਾਵੇ ਢੋਲੋ, ਮੇਰੀ ਕੀਮਤ ਕੋਈ ਨਹੀਂ ਪਾ ਸਕਦਾ। ਜੇ ਪਿਆਰਾ ਪਰਮਾਤਮਾ ਮੇਰੇ ਤੇ ਨਜ਼ਰ ਕਰਦੇ ਸੱਚ ਜਾਣਿਓ ਕਿ ਬੰਦੇ ਦੀ ਕੋਈ ਕੀਮਤ ਨਹੀਂ। ਜੇ ਗੁਰੂ ਨਾਲ ਖਲੋ ਜਾਏ ਤੇ ਇਹਦੀ ਦੁਨੀਆਂ ਵਿੱਚ ਕੀਮਤ ਕੋਈ ਪਾ ਹੀ ਨਹੀਂ ਸਕਦਾ। ਧਿਆਨ ਦਿਓ ਬਾਣੀ ਦੀਆਂ ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ। ਦੇਖੋ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਭਗਤ ਰਵਿਦਾਸ ਜੀ ਦਾ, ਉਹਨਾਂ ਪ੍ਰਮਾਣ ਦਿੱਤਾ ਬਿਹਾਰ ਦੇ ਇਲਾਕੇ ਵਿੱਚ ਅਜੇ ਵੀ ਇੱਕ ਰੁੱਖ ਹੁੰਦਾ, ਉਹਨੂੰ ਕਹਿੰਦੇ ਨੇ ਤਾੜੀ ਦਾ ਰੁੱਖ। ਉਸ ਰੁੱਖ ਦੇ ਵਿੱਚੋਂ ਜਿਹੜਾ ਰਸ ਚੋਂਦਾ ਉਹਦਾ ਨਸ਼ਾ ਸ਼ਰਾਬ ਦੀ ਤਰ੍ਹਾਂ ਉਹ ਹੁੰਦਾ ਹੈ, ਤੇ ਪੁਰਾਣੇ ਲੋਕ ਜਿਹੜੇ ਸਨ ਉਹ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਦੇ ਨੇ, ਚੰਗਾ ਨਹੀਂ ਸਮਝਦੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਮਾਲਕ ਜੀ, ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਖਾਸ ਕਰਕੇ ਗੁਰੂ ਵਾਲੇ ਸ਼ਬਦ ਲਿਆਉਣਾ ਚਾਹੁੰਦਾ ਕਿ ਅਸੀਂ ਤਾੜੀ ਦੇ ਰੁੱਖ ਦੀ ਤਰ੍ਹਾਂ ਵਾਂ, ਆਪਣੇ ਹਉਮੇ ਦੇ ਨਸ਼ੇ ਵਿੱਚ ਇੰਨੇ ਗੁਲਤਾਨ ਹਨ, ਆਪਣੇ ਵਿਕਾਰਾਂ ਦੇ ਨਸ਼ੇ ਵਿੱਚ ਇੰਨੇ ਅਸੀਂ ਮਸਤ ਹਾਂ ਕਿ ਮੇਰੇ ਮਾਲਕ ਜੀ ਆਪਣੀ ਹਉਮੇ ਕਰਕੇ ਅਸੀਂ ਕਿਤੇ ਵੀ ਪ੍ਰਵਾਨ ਨਹੀਂ। ਤਾੜੀ ਦਾ ਰੁੱਖ ਉਹਦੇ ਵਿੱਚੋਂ ਰਸ ਨਿਕਲਦਾ ਹੈ, ਉਹ ਨਸ਼ੇ ਵਾਲਾ ਰੁੱਖ ਕਿਤੇ ਪ੍ਰਵਾਨ ਨਹੀਂ, ਪਰ ਜਦੋਂ ਤਾੜੀ ਦੇ ਰੁੱਖ ਦਾ ਕਾਗਜ਼ ਬਣਾ ਕੇ ਉਹਦੇ ਉੱਤੇ ਰਾਮ ਨਾਮ ਲਿਖਿਆ ਜਾਏ ਤੇ ਲੋਕ ਉਸੇ ਤਾੜੀ ਦੇ ਰੁੱਖ ਦੇ ਕਾਗਜ਼ ਨੂੰ ਮੱਥੇ ਟੇਕਦੇ ਨੇ, ਅਸੀਂ ਤਾਂ ਤਾੜੀ ਦੇ ਰੁੱਖ ਦੀ ਤਰ੍ਹਾਂ ਹਾਂ। ਪਰ ਜਦੋਂ ਸਤਿਗੁਰੂ ਤੇਰਾ ਨਾਮ ਲਿਖਿਆ ਜਾਏ ਤੇ ਤਾੜੀ ਦਾ ਰੁੱਖ ਵੀ ਜਿਹੜਾ ਉਹ ਕੀਮਤੀ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਤਰਤਾਣ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰਕ। ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਜਾਂਦਾ ਹੈ। ਭਗਤ ਭਗਵਤ ਲਿਖੀਐ ਤੈ ਉਪਰੈ, ਪੂਜਿਆ ਕਰ ਨਮਸਕਾਰਕ। ਜਦੋਂ ਉਹਦੇ ਤੇ ਭਗਤੀ ਵਾਲੇ ਸ਼ਬਦ ਲਿਖੇ ਗਏ ਤੇ ਉਸੇ ਰੁੱਖ ਨੂੰ ਲੋਕੀ ਮੱਥੇ ਟੇਕਣ ਲੱਗ ਪੈਂਦੇ ਨੇ। ਦਾਤਾ ਤੁਧ ਬਿਨ ਅੱਗ ਨਾ ਮੋਲੋ, ਪਰ ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਭਾ ਜਾਈਏ ਤੇ ਫਿਰ ਤਾੜੀ ਦੇ ਰੁੱਖ ਨੂੰ ਵੀ ਲੋਕੀ ਨਮਸਕਾਰਾਂ ਕਰਦੇ। ਦੂਸਰਾ ਪ੍ਰਮਾਣ ਅਰਜ਼ ਕਰਾਂ ਕਿ ਕੀੜਾ ਕਦੀ ਤਕਿਓ, ਕੋਈ ਕੀੜਾ ਵੀ ਆਪਾਂ ਸ਼ਬਦ ਵਰਤਨੇ ਆ ਤੇ ਉਸ ਕੀੜੇ ਨੂੰ ਲੋਕ ਮਾਰਨ ਦਾ ਯਤਨ ਕਰਦੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਰੇਸ਼ਮ ਦੇ ਕੀੜੇ ਵੱਲ ਕਦੀ ਝਾਤੀ ਮਾਰਿਓ, ਖੈਰ ਤਾਂ ਉਹ ਵੀ ਇੱਕ ਕੀੜਾ ਹੀ। ਤੇ ਬਾਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਮਾਲਕ ਜੀ, ਦੂਜੇ ਕੀੜਿਆਂ ਨੂੰ ਲੋਕ ਦੇਖਦਿਆਂ ਸਾਰ ਮਸਲ ਦਿੰਦੇ ਨੇ, ਅਸੀਂ ਤਾਂ ਰੇਸ਼ਮ ਦੇ ਕੀੜੇ ਦੀ ਤਰ੍ਹਾਂ ਹਾਂ, ਹੁਣ ਪ੍ਰਮਾਣ ਕੈਸਾ ਲਿਆ ਉਹਨਾਂ। ਕਹਿਣ ਲੱਗੇ ਰੇਸ਼ਮ ਦਾ ਕੀੜਾ ਮਤ ਮਾਣ ਕਰੇ ਕਿ ਮੇਰੇ ਕੀੜੇ ਹੋਣ ਕਰਕੇ ਮੇਰੀ ਕਦਰ ਹੈ। ਕਹਿਣ ਲੱਗੇ ਤੇਰੇ ਵਰਗੇ ਕਈ ਕੀੜੇ ਬੰਦੇ ਨੇ ਮਸਲ ਦਿੱਤੇ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਕਿਉਂਕਿ ਇਹਦੇ ਕੋਲ ਰੇਸ਼ਮ ਭਰੀ ਹੋਈ ਹੈ। ਕਹਿਣ ਲੱਗੇ ਮਾਲਕ ਜੀ, ਆਮ ਕੀੜੇ ਦਾ ਅੱਧੀ ਕੌਡੀ ਮੁੱਲ ਨਹੀਂ, ਪਰ ਜਦੋਂ ਰੇਸ਼ਮ ਦੇ ਕੀੜੇ ਨੂੰ ਕੋਈ ਪਾਲਦਾ ਹੈ ਤੇ ਇਸ ਕਰਕੇ ਉਹਦੀ ਕੀਮਤ ਪੈ ਜਾਂਦੀ ਹੈ ਕਿਉਂਕਿ ਉਹਦੇ ਕੋਲ ਕੀਮਤੀ ਰੇਸ਼ਮ ਹੈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਤੂੰ ਮੁਖ ਤੂਲ ਸਫੇਦ ਸਪੀਅਲ ਖੰਭ ਬਫਰੇ ਜਸ ਕੀੜਾ, ਕਿ ਅਸੀਂ ਤਾਂ ਮੇਰੇ ਮਾਲਕ ਕੀੜੇ ਦੀ ਤਰ੍ਹਾਂ ਹਾਂ ਤੇ ਤੇਰਾ ਨਾਮ ਰੇਸ਼ਮ ਦੀ ਤਰ੍ਹਾਂ ਚਿੱਟਾ ਪੀਲਾ ਤੂੰ ਰੇਸ਼ਮ ਹੈ। ਤੂੰ ਮਖਤੂਲ ਸਫੇਦ ਸਪੀਅਲ हम बपरे जसकीरा सत संगत मिल रही है माधो जैसे मद पर मखीरा तवज्जो दिया जे ताड़ी दा रुख हां असी पर कीमत तां जे तेरा नाम लिखिया जाए रेशम दे कीड़े दी कीमत तां जे रेशम होवे ते धन गुरु नानक साहिब कहिंदे ने जेड़े तेनू भाग है उन्हां दी कीमत कोई कह नहीं सकदा ते अज आपां उन्हां पंजां नूं जेड़े मेरे सतगुरु नूं भाग है उन्हां गुरु के लालां दा जिक्र करना है भावें महापुरुष सानू इतिहास के पन्नियां विचों दस के गए मैं बेनती करां कि धन गुरु ग्रंथ साहिब की बाणी पढ़ने वाले हो कि गुरु ग्रंथ साहिब की अमृत बाणी दे विच मेरे दातार ने जिस हिरदे विच भी साई प्रगट हो गया है यह नहीं देखिया ये चमड़े मरे पशुआ का काम करता है यह नहीं देखिया ये कपड़े रंगण का काम करता है यह नहीं देखिया ये कपड़े बुन का काम करता है यह नहीं देखिया घर घर दियां बुतियां करन दा काम नाई पुणा करता है यह नहीं देखिया ये बदना पिछे लाके खल वांदा है मेरे गुरु ने चम नहीं देखिया ओदे काम नूं ताके जां ओदी जात नूं देख के उन्हूं निंदिया नहीं सतगुरु ने कहा जे तेनू प्यास लगी है ये ना देख भांडा मिट्टी दे ये ना देख भांडा कांसी दे ये ना देख भांडा पित्तल दे तेरा संबंध केवल पानी नाल है जे रविदास दे अंदरों निकलदा शब्द तेरी प्यास बुझांदा ते मैनूं ओह वी परवान जे नामदेव दे अंदरों निकलदे बचन तेरे अंदर दी तृप्ति करदे ने ओह वी परवान ने जे सैन दे शब्द तेरे अंदर नूं टिका देंदे ने ओह वी परवान ने ते गुरमुखो एक बेनती मैं कर दिया देखो अज भावे साडे विच एक सोची समझी चाल चली जा रही है कि गुरु ग्रंथ साहिब की बाणी दे विचों कुछ ना कुछ गड़बड़ कराओ खिमा करो यही कारण अज भगतां नाल शब्द गुरु जोड़े जा रहे ने मैं किसे तरह तर्क नहीं करता बाणी दे विचों दलील देनी है जेड़ी गुरु की पदवी है ना देखो गुरु की पदवी नूं चैलेंज करना साडे अंदर की अग्ञानता होगी जे कोई कहे भी गुरु ग्रंथ साहिब विच तुसी भगतां नूं गुरु की तुलता नहीं दिती मैं कहना तुसी सारे बाणी पढ़ने वाले बैठे हो कोई गुरु ग्रंथ साहिब विचों यह तुक लिखा दे कि गुरु अर्जुन देव ने किसे गुरु साहिब की बाणी दर्ज करदिया पहला यह सरलेख दिता होवे कि बाणी गुरु नानक देव जी की किते दिखा दिओ पहला शब्द गुरु ग्रंथ साहिब दा हुंदा राग श्री राग महला पहला महला पहला है ਇਹ ਨੀ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਮਹੱਲਾ ਦੂਜਾ ਉਹਨਾਂ ਦਾ ਪਹਿਲਾ ਸ਼ਲੋਕ ਹੁੰਦਾ ਕਿ ਜਿਸ ਪਿਆਰੇ ਝੋਨੇ ਉਹ ਤਿਸ ਆਗੇ ਮਰ ਚਲੀਏ ਇਹ ਨੀ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਰਾਮਦਾਸ ਜੀ ਦੀ ਬਾਣੀ ਸ਼ਬਦ ਵਰਤੇ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ ਪਰ ਕੋਈ ਭਗਤ ਐਸਾ ਨਹੀਂ ਜਿਹਦੀ ਬਾਣੀ ਆਰੰਭ ਕਰਦੇ ਸ਼ਬਦ ਜੀ ਨਾ ਵਰਤਿਆ ਹੋਵੇ ਬਾਣੀ ਆਰੰਭ ਹੁੰਦੀ ਹੈ ਤੇ ਕਹਿੰਦੇ ਨੇ ਬਾਣੀ ਭਗਤ ਕਬੀਰ ਜੀਓ ਕੀ ਬਾਣੀ ਭਗਤ ਰਵਿਦਾਸ ਜੀ ਕੀ ਬਾਣੀ ਭਗਤ ਨਾਮਦੇਵ ਜੀ ਕੀ ਉਹ ਦੁਨੀਆਂ ਦੇ ਲੋਕੋ ਸਮਰੱਥ ਗੁਰੂ ਆਪਣੇ ਲਈ ਸ਼ਬਦ ਮਹੱਲਾ ਕੇਵਲ ਸਰੀਰ ਵਰਤਦਾ ਹੈ ਤੇ ਜਿਨ੍ਹਾਂ ਨੂੰ ਲੋਕ ਠੋਕਰ ਮਾਰਦੇ ਨੇ ਉਹਨਾਂ ਨੂੰ ਭਗਤ ਜੀ ਕਹਿ ਕੇ ਪੁਕਾਰਦਾ ਪਿਆ ਕੀ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਣਾ ਅਮਰ ਸੰਚਾਰ ਦੇ ਵਿੱਚ ਇਸ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਮੈਂ ਕਹਿੰਦਾ ਕੈਸੇ ਕਮਾਲ ਦੀ ਗੱਲ 39 ਸਾਲ ਦੀ ਉਮਰ ਸੀ ਈਸਾ ਦੀ ਜਿਸ ਦਿਨ ਗਿਆਨ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ ਮੈਂ ਕਟਾਕਸ਼ ਵੱਲ ਵੀ ਜਾਣਾ 35 ਸਾਲ ਦੀ ਉਮਰ ਸੀ ਜਿਸ ਦਿਨ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਹੈਰਾਨਗੀ ਦੀ ਗੱਲ ਕਿ ਅਸੀਂ ਕੇਸਾਂ ਦੀ ਕਦਰ ਨਾ ਜਾਣੀਏ ਅੱਜ ਵਿਸ਼ਾ ਵੀ ਅੱਗੇ ਇਹ ਚੱਲਣਾ ਕਿ ਮਹਾਤਮਾ ਬੁੱਧ ਜਿਸ ਦਿਨ ਘਰੋਂ ਨਿਕਲਿਆ ਸੀ ਤੇ ਪਹਿਲਾ ਕੰਮ ਉਹਨੇ ਰਥਵਾਨ ਨੂੰ ਕਿਹਾ ਸੀ ਮੇਰੇ ਕੇਸ ਕੱਟ ਦੇ ਉਹਦੇ ਕੇਸ ਤਲਵਾਰ ਨਾਲ ਕੱਟੇ ਗਏ ਤੇ ਜਿੱਦਣ ਗਿਆਨ ਹੋਇਆ 35 ਸਾਲ ਦੀ ਉਮਰ ਵਿੱਚ ਪਹਿਲਾ ਸ਼ਬਦ ਕਿਹਾ ਸੀ ਮੇਰੇ ਕੇਸ ਬੰਨ ਦਿਓ ਕਿਉਂਕਿ ਗਿਆਨ ਵਾਲੇ ਦੇ ਸਿਰ ਦੇ ਉੱਤੇ ਕੇਸ ਹੀ ਹੁੰਦੇ ਕਦੀ ਤੱਕਿਓ ਮਹਾਤਮਾ ਬੁੱਧ ਦੀ ਜੀਵਨੀ ਕਦੀ ਪੜ੍ਹਿਓ ਮੈਂ ਹੈਰਾਨ ਹੋਇਆ ਬੁੱਧ ਇਤਿਹਾਸ ਨੂੰ ਪੜ੍ਹ ਕੇ ਕਿ ਜਿਸ ਦਿਨ ਗਿਆਨ ਹੋਇਆ ਉਹਨਾਂ ਕਿਹਾ ਮੇਰੇ ਸਿਰ ਦੇ ਉੱਤੇ ਚੂੜਾ ਕਰ ਦਿਓ ਕਿਉਂਕਿ ਗਿਆਨੀ ਦੇ ਸਿਰ ਦੇ ਉੱਤੇ ਕੇਸ ਹੀ ਸੌਂਦੇ ਹੁੰਦੇ ਗਿਆਨ ਕਿਤੇ ਵੀ ਮਿਲ ਜਾਏ 35 ਸਾਲ ਦੀ ਉਮਰ ਵਿੱਚ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ 39 ਸਾਲ ਦੀ ਉਮਰ ਵਿੱਚ ਈਸਾ ਜੀ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਨੇ ਉਹ ਦੁਨੀਆਂ ਦੀ ਲੋਕ ਕਿ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਕੇ ਸਤਿਗੁਰੂ ਨੇ ਸਾਰੀਆਂ ਰਹਿਮਤਾਂ ਖਾਲਸੇ ਨੂੰ ਦੇ ਦਿੱਤੀਆਂ ਸਨ 33 ਸਾਲ ਦੀ ਉਮਰ ਇੰਨੀਆਂ ਰਹਿਮਤਾਂ ਕੀਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ, ਤੁਸੀਂ ਉਹਨਾਂ ਬਾਰੇ ਸ਼ਬਦ ਪੜ੍ਹਦੇ ਆ ਰਹੇ ਹੋ ਕਿ ਅਖੌਤੀ ਜਾਤਾਂ, ਅਖੌਤੀ ਸ਼ਬਦ ਮੈਂ ਵਰਤੇ ਨੇ, ਰੱਬ ਨੇ ਕੋਈ ਜਾਤ ਨੀ ਬਣਾਈ, ਉਹਨੇ ਕੇਵਲ ਇੱਕ ਮਾਨਸ ਜਾਤ ਬਣਾਈ ਸੀ। ਮਾਨਸ ਕੀ ਜਾਤ, ਇੱਕ ਹੈ ਪਹਿਚਾਣਬੋ ਵਾਲਾ ਸ਼ਬਦ ਅਸੀਂ ਪੜ੍ਹਨੇ ਹਾਂ। ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਣਬੋ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਕਿ ਦੇਖੋ, ਜਾਤ ਪਾਤ ਤੇ ਆਧਾਰਿਤ ਜੇ ਅਸੀਂ ਕਹਿੰਦੇ ਹਾਂ, ਗੁਰੂ ਕਲਗੀਧਰ ਜੀ ਨੇ ਨੀਵਿਆਂ ਨੂੰ ਉੱਚਾ ਚੁੱਕਿਆ। ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਤੋਂ ਦੂਰ ਨਾ ਜਾਇਓ, ਅੰਮ੍ਰਿਤ ਦੀ ਵਿਆਖਿਆ ਬਾਣੀ ਤੇ ਆਧਾਰਿਤ ਕਰਿਓ, ਕਿਉਂਕਿ ਇੱਕ ਚਾਲ ਹੈ ਕਿ ਬਾਣੀ ਨੂੰ ਵੱਖ ਦੱਸੋ ਤੇ ਅੰਮ੍ਰਿਤ ਨੂੰ ਵੱਖ ਦੱਸੋ, ਕਿ ਦੁਆਰਖਣਾ ਕਰੋ ਕਿ ਅੰਮ੍ਰਿਤ ਵੱਖਰਾ ਹੈ, ਕਿ ਗੁਰੂ ਗੋਬਿੰਦ ਸਿੰਘ ਨੇ ਨੀਵਿਆਂ ਨੂੰ ਚੁੱਕਿਆ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਬਾਬੇ ਕਾਲੂ ਦਾ ਨਾਮ ਨਹੀਂ ਆਇਆ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕਿਤੇ ਮਾਂ ਤ੍ਰਿਪਤਾ ਦੇ ਨਾਮ ਨਹੀਂ ਆਇਆ। ਦੋ ਗੁਰੂ ਸਾਹਿਬ ਨੇ ਕਿ ਜਿਨ੍ਹਾਂ ਦੇ ਬਾਪੂ ਦਾ ਨਾਮ ਆਇਆ, ਇੱਕ ਤੇ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਆਇਆ, ਫੇਰ ਵਿਸਾਇਆ ਫੇਰੂ ਆਣ, ਫੇਰ ਆਣ ਨੀ ਫੇਰੂ ਦੇ ਰਾਰੇ ਨੂੰ ਔਂਕੜ ਲੱਗੀ ਹੈ। ਜੇ ਫੇਰ ਆਣ ਪਾਠ ਕਰਾਂਗੇ ਤਾਂ ਅਰਥ ਹੋਏਗਾ ਫੇਰ ਦੁਬਾਰਾ ਔਂਕੜ ਲੱਗੀ ਹੈ। ਫੇਰੂ ਆਣ ਬਾਬੇ ਫੇਰੂ ਦੇ ਪੁੱਤਰ ਨੇ, ਜਾਂ ਬਾਬਾ ਤੇਜ ਭਾਨ ਜੀ ਦਾ ਸ਼ਬਦ ਇੱਕ ਨਾਂ ਹੈ, ਕਿਤੇ ਬਾਬੇ ਕਾਲੂ ਜੀ ਦਾ ਨਾਮ ਨਹੀਂ, ਮਾਂ ਤ੍ਰਿਪਤਾ ਦਾ ਨਾਮ ਨਹੀਂ, ਬੇਬੇ ਨਾਨਕੀ ਦਾ ਨਾਮ ਨਹੀਂ। ਅੱਜ ਕੱਲ ਦੇ ਆ ਕੂੜੇ ਚੁੱਕਦੇ ਨੇ ਆਪਣੀਆਂ ਕਿਤਾਬਾਂ, ਅਸੀਂ ਮੈਂ ਕਦੀ ਗ੍ਰੰਥ ਸ਼ਬਦ ਉਹਨਾਂ ਨੇ ਨੀ ਵਰਤਦਾ। ਗ੍ਰੰਥ ਕੇਵਲ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਅੰਦਰ ਭਾਵਨਾ ਹੋਵੇ, ਉਹ ਚੁੱਕਦੇ ਨੇ ਆਪਣੀਆਂ ਮਹਿਬੂਬਾਂ ਦੇ ਨਾਂ ਵਿੱਚ, ਆਪਣੇ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਉਹਨਾਂ ਸ਼ਬਦ ਮਨ ਪੱਕੇ ਦਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦੇ ਨੇ। ਉਹ ਗੁਰੂ ਕੇ ਸਿੱਖੋ ਕਿਉਂ ਜੁਗੋ ਜੁਗ ਅਟਲ ਹੈ, ਇਹਦੇ ਵਿੱਚ ਫਾਨੀ ਸੰਸਾਰ ਵਾਲੇ ਬਾਪੂ ਦਾ ਨਾਮ ਨਹੀਂ, ਮਾਂ ਦਾ ਨਾਮ ਨਹੀਂ, ਪੁੱਤਰਾਂ ਦਾ ਨਾਮ ਨਹੀਂ, ਇੱਥੇ ਭੈਣ ਦਾ ਨਾਮ ਨਹੀਂ, ਪਰ ਇੱਕ ਗੁਰੂ ਨਾਨਕ ਤੇ ਭਰੋਸਾ ਕਰੋ ਕਿ ਜਿਹਨੂੰ ਲੋਕ ਨੀਵਾਂ ਸ਼ੂਦਰ ਕਹਿੰਦੇ ਸਨ, ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ 7 ਵਾਰੀ ਆਇਆ, ਇੱਕ ਵਾਰੀ ਨਹੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਆਇਆ। ਤੇ ਜਦੋਂ ਤੁਸੀਂ ਸ਼ਬਦ ਪੜੋਗੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਣਾ ਕਰੀ ਗਿਆਨ ਵੇ ਲਾਲੋ, 7 ਵਾਰੀ ਨਾ ਆਇਆ, ਤੇ ਮਰਦਾਨਾ ਜੀ ਦਾ 2 ਵਾਰੀ ਨਾ ਆਇਆ। ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੂੰ ਲੋਕ ਮੰਦਿਰ ਵਿੱਚ ਥਾਂ ਨਹੀਂ ਸਨ ਦਿੰਦੇ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਕੇ ਮੇਰੇ ਗੁਰੂ ਅਰਜੁਨ ਦੇਵ ਨੇ ਖਰ ਮੰਦਿਰ ਵਿੱਚ ਥਾਂ ਦੇ ਦਿੱਤੀ, ਕਿ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾਲਤਾ ਨਹੀਂ। ਜਿਹੜੀ ਅੱਜ ਬਚਨ ਕਹਿ ਸਨ, ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ, ਇਹ ਬਚਨ ਕਦੀ ਬਾਬੇ ਨਾਨਕ ਦੇ ਪੜੋ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂਮਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ, ਆਪ ਸਭ ਨੂੰ ਪਤਾ ਹੈ, ਪੰਜਾਂ ਨੇ ਸਿਰ ਭੇਟ ਕੀਤੇ ਨੇ। ਇਹ ਵੀ ਮਹਾਂਪੁਰਸ਼ ਦਰਸਾ ਗਏ ਕਿ ਗੁਰੂ ਸਮਰੱਥ ਹੈ। ਹੁਣ ਦੇਖੋ, ਫਿਰ ਸਰਬ ਲੋਹੇ ਦਾ ਬਾਟਾ ਲਿਆ, ਪਵਿੱਤਰ ਜਲ ਪਾਇਆ, ਮਾਤਾ ਜੀਤੋ ਜੀ ਨੇ ਪਤਾਸੇ ਪਾਏ ਨੇ, ਨਾ ਕਿ ਮਾਤਾ ਸਾਹਿਬ ਕੌਰ ਜੀ। ਤਵਾਰੀਖ ਦੇ ਪੰਨੇ ਪੜਿਓ, ਅਸੀਂ ਕਹਿ ਦਿੰਦੇ ਹਾਂ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ। ਹਾਂ, ਇਹ ਵੀ ਮੈਂ ਅਰਜ਼ ਕਰਦੇ ਹਾਂ ਕਿ ਉਹਨਾਂ ਨੂੰ ਕੁਵਾਰਾ ਡੋਲਾ ਵੀ ਸ਼ਬਦ ਵਰਤਿਆ, ਤੇ ਜਿਸ ਦਿਨ ਅੰਦਰ ਫੁਰਨਾ ਪੈਦਾ ਹੋਇਆ ਸੀ ਕਿ ਮੇਰੇ ਘਰ ਵੀ ਸੰਤਾਨ ਹੋਵੇ, ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ ਭਰੇ ਦੀਵਾਨ ਵਿੱਚ ਆਇਓ ਤੇ ਤੁਹਾਡੀ ਅਰਦਾਸ ਕੀਤੀ ਜਾਏਗੀ। ਗੁਰਮੁਖ ਇਸੇ ਤਰ੍ਹਾਂ ਦੀਵਾਨ ਸਜਿਆ, 5 ਪਿਆਰੇ ਗੁਰੂ ਕੀ ਤਾਬਿਆ ਵੀ ਸਨ, ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਸਨ, ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਕਿਹਾ ਸੀ ਕਿ ਤੈਨੂੰ ਪੁੱਤਰਾਂ ਦੀ ਦਾਤ ਚਾਹੀਦੀ ਹੈ, ਸੰਸਾਰੀ ਪੁੱਤਰ ਕੁਝ ਕੁ ਸਮੇਂ ਦਾ ਰਿਸ਼ਤਾ ਬਣ ਗਏ, ਪੁੱਤਰ ਦੀ ਮੌਤ ਤੋਂ ਬਾਅਦ ਪੋਤਰਾ ਪੈਦਾ ਹੁੰਦਾ, ਪੋਤਰਾ ਥਾਂ ਲੈਂਦਾ, ਪੁੱਤਰ ਕੇਵਲ ਇੱਕ ਪੀੜ੍ਹੀ ਤੱਕ ਰਹਿੰਦਾ, ਮੈਂ ਤੈਨੂੰ ਉਹ ਪੁੱਤਰ ਤੇਰੀ ਝੋਲੀ ਵਿੱਚ ਪਾ ਕੇ ਜਾਵਾਂਗਾ, ਜਿੰਨੀ ਦੇਰ ਤੱਕ ਸਿੱਖ ਜਗਤ ਰਹੇਗਾ ਤੇਰੇ ਪੁੱਤਰ ਦੀ ਕਦੀ ਮੌਤ ਨਹੀਂ ਹੋਵੇਗੀ, ਤੇਰਾ ਪੁੱਤਰ ਤੇਰੀ ਗਿਉਦ ਵਿੱਚ ਖੇਡਦੀ ਰਹੇਗਾ। ਪੁੱਛਿਆ ਸਤਿਗੁਰੂ ਕਿਹੜਾ ਪੁੱਤਰ, ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ, ਤੁਸੀਂ ਮੈਨੂੰ ਸਿਰ ਦਿੱਤਾ, ਮੈਂ ਆਪਣੀ ਗੋਦ ਵਿੱਚ ਸੀਨੇ ਦਾ ਅੰਮ੍ਰਿਤ ਤੁਹਾਨੂੰ ਦਿੱਤਾ, ਤੇ ਅੱਜ ਤੋਂ ਬਾਅਦ ਤੁਸੀਂ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿ ਜਾਣਾ। ਮੈਂ ਕਹਿੰਦਾ ਮਾਂ, ਜਿਹੜੇ ਪਿਆਰੇ ਗੁਰੂ ਕੇ ਸਨ, ਤੈਨੂੰ ਉਹਨਾਂ ਨੇ ਮਾਂ ਕਿਹਾ ਤੇ ਤੈਨੂੰ ਇੰਨਾ ਉੱਚਾ ਰੁਤਬਾ ਦਿੱਤਾ ਮਾਂ, ਕਿ ਉਹਨਾਂ ਨੂੰ ਤੈਨੂੰ ਪੁੱਤਰ, ਤੁਹਾਨੂੰ ਪੁੱਤਰ ਕਹਿਣ ਦਾ ਸਤਿਕਾਰ ਦੇਣ ਦਾ ਰੱਬ ਵੱਲੋਂ ਗੁਰੂ ਵੱਲੋਂ ਕਿਰਪਾ ਹੋਈ। ਜਿਹੜੀ ਬੇਨਤੀ ਕਰਨ ਲੱਗਾ, ਖੰਡਾ ਬਾਟਾ ਲਿਆ, ਸਰਬ ਲੋਹ ਦਾ ਬਾਟਾ, ਦੋ ਧਾਰਾ ਖੰਡਾ, ਪਤਾਸੇ ਸ਼ਬਦ ਵੀ ਵਰਤਦੇ ਨੇ ਕਿ ਨਿਰਮਲ ਜਲ ਹੈ, ਵੈਸੇ ਦੁੱਧ ਕਿਉਂ ਨੀ ਵਰਤਿਆ? ਧਿਆਨ ਦਿਆ ਜੇ, ਹਜ਼ੂਰ ਨੇ ਜਲ ਜੋ ਹੈ ਇਹ ਨਿਮਰਤਾ ਦਾ ਪ੍ਰਤੀਕ ਹੈ, ਜਲ ਜੋ ਹੈ ਇਹ ਸੁਚਮਤਾ ਦਾ, ਨਿਰਮਲਤਾਈ ਦਾ ਪ੍ਰਤੀਕ ਤੇ ਨਿਮਰਤਾ ਦਾ ਪ੍ਰਤੀਕ ਹੈ। ਪਸਾਸੇ ਛੋਟੇ ਵੱਡੇ ਨੇ, ਜਦੋਂ ਘੁਲ ਜਾਣ ਤਾਂ ਕੇਵਲ ਮਿਠਾਸ ਰਹਿ ਜਾਂਦੀ, ਛੋਟੇ ਵੱਡੇ ਦੇ ਆਕਾਰ ਖਤਮ ਹੋ ਜਾਂਦਾ। ਕਿਰਪਾਨ ਦੀ ਥਾਂ ਤੇ ਗੁਰੂ ਸਾਹਿਬ ਨੇ ਖੰਡੇ ਦੀ ਵਰਤੋਂ ਕਿਉਂ ਕੀਤੀ ਏ? ਇਹਦਾ ਭਾਵ ਇਹ ਵੇ, ਗੁਰਮੁਖ ਵਿਦਵਾਨ ਨੇ ਕੋਈ ਨੀ, ਡਾਕਟਰ ਤਾਰਨ ਸਿੰਘ, ਉਹਨਾਂ ਨੇ ਕੋਈ ਸਾਖੀ ਖੰਡਨ ਨਹੀਂ ਕੀਤੀ। ਉਹ ਕਹਿੰਦੇ ਨੇ ਗੁਰੂ ਘਰ ਵਿੱਚ ਕੇਵਲ ਭਗਤੀ ਨਹੀਂ, ਇੱਥੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਹਰਿਮੰਦਰ ਤੇ ਅਕਾਲ ਤਖ਼ਤ, ਰਬਾਬ ਤੇ ਨਗਾਰਾ, ਇੱਥੇ ਸੱਜਣਾ ਕਿ ਜਦੋਂ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ, ਦੋ ਧਾਰਾ ਖੰਡਾ ਜਿਹੜਾ ਇਹ ਮੀਰੀ ਤੇ ਪੀਰੀ ਦਾ ਪ੍ਰਤੀਕ ਸੀ, ਦੋਨੋਂ ਇਕੱਠੇ ਦਿੱਤੇ ਨੇ। ਅੰਮ੍ਰਿਤ ਦੀ ਦਾਤ ਜਦੋਂ ਦੇਣ ਲੱਗੇ, ਪਹਿਲੀ ਬਾਣੀ ਮੇਰੇ ਸਤਿਗੁਰੂ ਨੇ ਜਪ ਪੜੀ। ਮੈਂ ਇਸ ਕਰਕੇ ਬੇਨਤੀ ਅੱਜ ਕਰਨੀ ਚਾਹੁੰਦਾ ਕਿ ਅੰਮ੍ਰਿਤ ਬਣ ਕਿਵੇਂ ਗਿਆ, ਤੇ ਪਿਛਲੇ ਦਿਨਾਂ ਤੋਂ ਸ਼ਬਦ ਵਰਤ ਰਿਹਾ ਕਿ ਸਿੱਖਾਂ ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਦੀਆਂ ਬਾਣੀਆਂ ਨੇ। ਜਿਹੜਾ ਸਿੱਖ ਨਿਤਨੇਮ ਕਰਦਾ ਰਹੇ, ਉਹਦੇ ਅੰਦਰੋਂ ਕਦੀ ਰਹਿਤ ਦੀ ਘਾਟ ਨਹੀਂ ਆਉਂਦੀ, ਕਦੀ ਉਹਦੇ ਅੰਦਰ ਤੋਟਾ ਨਹੀਂ ਆਉਂਦਾ, ਕਿਉਂਕਿ ਜਦੋਂ ਸਵੇਰੇ ਗੁਟਕਾ ਚੁੱਕ ਜਾਂ ਚੌਂਕੜਾ ਮਾਰ ਪੰਜ ਬਾਣੀਆਂ ਦਾ ਨਿਤਨੇਮ ਕਰਦਾ, ਉਦੋਂ ਅੱਖਾਂ ਸੇਜਲ ਹੋ ਕੇ ਕਹਿੰਦੀਆਂ ਨੇ, ਗੁਰੂ ਗੋਬਿੰਦ ਸਿੰਘ ਜਿੱਦਣ ਤੇਰਾ ਪੁੱਤਰ ਬਣਿਆ ਸਾ ਨਾ, ਇਹ ਪੰਜ ਬਾਣੀਆਂ ਵਿੱਚ ਗਵਾਹ ਨੇ, ਇਹਨਾਂ ਨੂੰ ਪੜਨ ਤੋਂ ਬਾਅਦ ਤੂੰ ਮੇਰਾ ਬਾਪੂ ਬਣ ਗਿਓ ਤੇ ਮੈਂ ਤੇਰਾ ਪੁੱਤਰ ਬਣ ਗਿਆ ਸਾ। ਰੋਜ਼ ਉਹ ਬਾਣੀ ਦਿੱਤੀ। ਹੁਣ ਤੱਕੋ, ਜਪਜੀ ਸਾਹਿਬ ਦੀ ਬਾਣੀ ਆਰੰਭ ਹੋਈ ਏ। ਸਿੱਖ ਨੇ ਆਨੰਦਪੁਰ ਦਾ ਵਾਸੀ ਬਣਦਾ ਅੰਮ੍ਰਿਤ ਛਕ ਕੇ। ਬਾਣੀਆਂ ਦੀ ਤਰਤੀਬ ਦੇਖੋ, ਹਜ਼ੂਰ ਨੇ ਪਹਿਲੀ ਬਾਣੀ ਜਪ ਸ਼ੁਰੂ ਕੀਤੀ, ਤੇ ਜਪਜੀ ਸਾਹਿਬ ਦੀ ਬਾਣੀ ਉਹ ਹੈ ਜਿਹੜੀ ਸਾਡੇ ਅੰਮ੍ਰਿਤ ਵਿੱਚ ਪੜੀ ਜਾਂਦੀ ਏ, ਜਿਹੜੇ ਸਾਡੇ ਨਿਤਨੇ ਵਿੱਚ ਪੜੀ ਜਾਂਦੀ ਏ, ਮੌਤ ਤੋਂ ਬਾਅਦ ਵੀ ਬਾਣੀ ਪੜੀ ਜਾਂਦੀ ਏ, ਖੁਸ਼ੀ ਗਮੀ ਵੇਲੇ ਵੀ ਇਹ ਬਾਣੀ ਪੜ ਰਹੇ ਹਾਂ। ਹਜ਼ੂਰ ਨੇ ਜਪ ਸ਼ੁਰੂ ਕੀਤਾ ਤੇ ਪਹਿਲੀ ਗੱਲ ਕਹੀ, ਖਾਲਸਾ ਮੇਰਾ ਮਕਸਦ ਤੈਨੂੰ ਇੱਕ ਦੇ ਨਾਲ ਜੋੜਨਾ ਹੈ। ਪਹਿਲਾ ਸ਼ਬਦ ਆਇਆ ਇੱਕ ਓਅੰਕਾਰ, ਫਿਰ ਕਹਿਣ ਲੱਗੇ ਮੈਂ ਉਹਦੇ ਨਾਲ ਇੱਕ ਨਾਲ ਜੋੜਨਾ ਹੈ, ਜਿਹਨੇ ਸਦੀਵ ਕਰ ਰਹਿਣਾ ਹੈ ਸਤਨਾਮ, ਮੈਂ ਉਹਦੇ ਨੂੰ ਜੋੜਨਾ ਚਾਹੁੰਦਾ ਜਿਹੜਾ ਸਭ ਨੂੰ ਬਣਾ ਕੇ ਸਭ ਵਿੱਚ ਬੈਠਾ ਹੈ, ਕਰਤਾ ਪੁਰਖ, ਮੈਂ ਚਾਹੁੰਦਾ ਤੂੰ ਇੱਕ ਨਾਲ ਜੁੜੇ ਤੇ ਨਿਰਭਉ ਹੋ ਜਾਏ, ਨਿਰਵੈਰ ਹੋ ਜਾਏ, ਤੂੰ ਸਮੇਂ ਤੋਂ ਰਹਿਤ ਹੋ ਜਾਏ, ਅਕਾਲ ਮੂਰਤ ਤੂੰ ਬਣ ਜਾਏ। ਕਹਿਣ ਲੱਗੇ ਜੂਨਾ ਤੋਂ ਰਹਿਤ ਹੋ ਜਾਏ ਤੇ ਸੁਧੇ ਸਿੱਧ ਪ੍ਰਕਾਸ਼ਮਾਨ ਤੂੰ ਹੋ ਜਾਏ, ਪਰ ਇਹ ਇੱਕ ਤੈਨੂੰ ਤਾਂ ਮਿਲੇਗਾ ਜੇ ਗੁਰ ਪ੍ਰਸਾਦ ਲਏਗਾ। ਤੇ ਸਿਰ ਮੈਂ ਚੂਕ ਮਾਤਰ ਪੰਛੀ ਝਾਤ ਪਾਣੀਏ, ਬਾਟਾ ਤਿਆਰ ਹੋਣ ਲੱਗਾ, ਔਰ ਤਿਆਰ ਹੋਣ ਲੱਗੀ ਏ, ਤੇ ਪਹਿਲੀ ਬਾਣੀ ਜਪ ਸਹਿ ਪੜੀ, ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋ ਸੀ ਵੀ ਸੱਚ ਤੱਕ ਜਪ ਕਰਦਿਆਂ ਅੱਗੇ ਹਜ਼ੂਰ ਨੇ ਪਹਿਲੀ ਪੌੜੀ ਸ਼ੁਰੂ ਕੀਤੀ। ਸੱਚ ਜਾਣੋ, ਸਿੱਖੀ ਦਾ ਪਹਿਲਾ ਲੈਸਨ ਹੀ ਹੁਕਮ ਮੰਨਣਾ ਹੈ। ਜਿਹੜਾ ਬੰਦਾ ਤਰਕ ਕਰਦਾ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਸਿੱਖੀ ਦਾ ਪਹਿਲਾ ਪਾਠ ਕੀ। ਹਜ਼ੂਰ ਨੇ ਸ਼ਬਦ ਵਰਤੇ, ਕਹਿੰਦੇ ਨੇ ਮੈਂ ਚਾਹੁੰਦਾ ਤੂੰ ਸਚਿਆਰ ਹੋ ਜਾਏ, ਤੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਨੇ ਮੈਂ ਸਚਿਆਰ ਨੂੰ ਸ਼ਬਦ ਖਾਲਸਾ ਦੇ ਕੇ ਜਾਵਾਂ। ਸਚਿਆਰ ਤੇ ਖਾਲਸਾ ਅਰਥ ਇੱਕੋ ਹੀ ਨੇ। ਜਿਹਨੂੰ ਗੁਰੂ ਨਾਨਕ ਸਚਿਆਰ ਬਣਾਉਣਾ ਚਾਹੁੰਦੇ ਨੇ, ਉਹਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ। ਦੋਨਾਂ ਨੇ ਇੱਕ ਗੱਲ ਕਹੀ, ਸਚਿਆਰ ਉਹ ਬਣੇਗਾ ਜੋ ਗੁਰੂ ਦਾ ਹੁਕਮ ਮੰਨੇਗਾ। ਗੱਲ ਹੁਕਮ ਤੋਂ ਸ਼ੁਰੂ ਹੋਈ, ਪਹਿਲੀ ਪੌੜੀ ਸ਼ੁਰੂ ਕੀਤੀ ਤੇ ਗੱਲ ਨੰਨੇ ਤੋਂ ਪਾਈਏ। ਇਹ ਨਹੀਂ ਕਿਹਾ ਕਿ ਮੈਂ ਪਿਛਲੀ ਮਨੌਤ ਨੂੰ ਮੰਨਣਾ ਵਾ। ਕਹਿਣ ਲੱਗੇ ਸਚਿਆਰ ਬਣਨੀ ਤੇ ਤੀਰਥਾਂ ਤੇ ਨਾ ਭਟਕਦਾ ਰਹੀ, ਸਚਿਆਰ ਬਣਨੀ ਤੇ ਪਖੰਡੀਆਂ ਵਾਲੀਆਂ ਅੱਖਾਂ ਨਾ ਬੰਦ ਕਰੀ, ਸਚਿਆਰ ਬਣਨੀ ਕੇਵਲ ਦੌਲਤ ਇਕੱਠੀ ਨਾ ਕਰੀ ਜਾਈ, ਜੇ ਸਚਿਆਰ ਬਣਨੀ ਕੇਵਲ ਚਲਾਕੀਆਂ ਚੁਸਤੀਆਂ ਨਾ ਕਰੀ। ਸੱਚ ਜਾਣੀ ਸਚਿਆਰ ਉਹ ਬਣੇਗਾ ਜਿਹੜਾ ਹੁਕਮ ਤੇ ਰਜ਼ਾ ਵੀ ਜ਼ਿੰਦਗੀ ਬਤੀਤ ਕਰੇਗਾ। ਕਦੀ ਸਵਈਆ ਪੜੋ ਕਿ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਣੈ। ਖਾਲਸਾ ਹੋਵੇ ਜਿਹੜਾ ਇਸ ਪੰਕਤੀ ਤੇ ਅਮਲ ਕਰੇ, ਤੇ ਬਾਬੇ ਨਾਨਕ ਦੀ ਪਹਿਲੀ ਪੌੜੀ ਪੜੋ, ਇਸੇ ਪੰਕਤੀ ਦੀ ਵਿਆਖਿਆ ਕਰਦੀ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਖਾਲਸਾ ਕਿਵੇਂ ਬਣੇਗਾ ਬਈ? ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ, ਗੁਰੂ ਤੇ ਰੱਬ ਦਰਮਿਆਨ ਤੇਰੀ ਜਿਹੜੀ ਕੰਧ ਬਣੀ ਏ ਕਿਵੇਂ ਟੁੱਟੇ? ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਨਾਲ ਪਹਿਲੀ ਗੱਲ ਹੁਕਮ ਦੀ ਏ ਮੈਂ ਕਹਿੰਦਾ ਸਿੱਖ ਨੂੰ ਤੇ ਪੁੱਛਣੇ ਨਹੀਂ ਸੀ ਚਾਹੀਦਾ ਅੰਮ੍ਰਿਤ ਕਿਉਂ ਛਕਣਾ, ਇਹਨੂੰ ਇੱਕੋ ਗੱਲ ਕਹਿਣੀ ਚਾਹੀਦੀ ਸੀ ਮੇਰੇ ਗੁਰੂ ਨੇ ਪਹਿਲਾਂ ਪਾਠ ਹੀ ਮੈਨੂੰ ਹੁਕਮ ਤੇ ਰਜ਼ਾ ਦਾ ਪੜਾਇਆ। ਹੁਕਮ ਹੈ ਤੇ ਮੈਂ ਮੰਨਣਾ ਹੈ। ਦੇਖੋ ਜਦੋਂ ਬਾਟੇ ਵਿੱਚ ਹੁਕਮ ਰਜ਼ਾਈ ਦੇ ਸ਼ਬਦ ਪਏ, ਉਸ ਤੋਂ ਅੱਗੇ ਗੁਰੂ ਜੀ ਨੇ ਕਿਹਾ ਉਹ ਅੰਮ੍ਰਿਤ ਲੈਣ ਵਾਲਿਆ, ਅੰਮ੍ਰਿਤ ਵੇਲੇ ਰੱਬ ਦੇ ਚਰਨਾਂ ਵਿੱਚ ਭੇਟਾਵਾਂ ਦਿੱਤੀਆਂ ਜਾਂਦੀਆਂ ਨੇ, ਤੇ ਇੱਕ ਕੰਮ ਕਰੀ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਣੀ ਪੜਦਿਆਂ ਕਿਹਾ ਨਾਮ ਨੂੰ ਸੁਣੀ, ਨਾਮ ਸੁਣਨ ਵਾਲੇ ਖੇੜੇ ਵਿੱਚ ਰਹਿੰਦੇ ਨੇ ਕਿ ਸੁਣਿਆ ਦੁੱਖ ਪਾਪ ਕਾ ਨਾਸ਼, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਕਹਿਣ ਲੱਗੇ ਕੱਲਾ ਸੁਣ ਤੱਕ ਸੀਮਿਤ ਨਾ ਰਹੀ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜਿਹੜੇ ਮੰਨ ਲੈਂਦੇ ਨੇ ਉਹ ਫਿਰ ਪਿਆਰਿਆਂ ਵਿੱਚ ਸ਼ਾਮਿਲ ਹੋ ਜਾਂਦੇ ਨੇ, ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਣ। ਮਤਾ ਮਾਣ ਕਰਕੇ ਕਹਿ ਕੇ ਕੇਵਲ ਜਪ ਤਪ ਮੈਂ ਹੀ ਕਰਨਾ। ਕਹਿਣ ਲੱਗੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਦਾਓ ਤੇ ਨਫ਼ਰਤ ਨਾ ਕਰੀ। ਜਿੱਥੇ ਜਪ ਤਪ ਵਾਲੇ ਅਸੰਖਾਂ ਨੇ, ਇੱਥੇ ਨਿੰਦਕ ਵੀ ਅਸੰਖਾਂ ਤੁਰੇ ਫਿਰਦੇ ਨੇ, ਤੂੰ ਇਹਨਾਂ ਵਿੱਚ ਰਹਿ ਕੇ ਸਾਈਂ ਦੀ ਸਿਫਤ ਕਰਨੀ। ਜਦੋਂ ਪੜ੍ਹਦੇ ਗਏ ਕਹਿਣ ਲੱਗੇ ਰੱਬ ਦਾ ਅੰਤ ਨਾ ਪਾਈ, ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰੀ। ਜਪ ਪੜ੍ਹਦਿਆਂ ਪੜ੍ਹਦਿਆਂ ਮੇਰਾ ਬਾਬਾ ਸੋ ਦਰ ਤੇ ਲੈ ਆਇਆ ਕਿ ਉਹਦੀ ਸਿਫਤ ਕਰੀ ਜਿਹਦੇ ਦਰ ਤੇ ਇੰਨੇ ਖਲੋ ਕੇ ਕਰਦੇ ਨੇ। ਜਦੋਂ ਜਪ ਪੜਿਆ ਅਖੀਰ ਤੇ ਅਖੀਰਲੇ ਪੰਜ ਖੰਡਾਂ ਦਾ ਜ਼ਿਕਰ ਕੀਤਾ, ਕਹਿਣ ਲੱਗੇ ਖਾਲਸਾ ਅਸਲ ਵਿੱਚ ਰਹਿਣਾ ਤੂੰ ਧਰਤੀ ਤੇ ਵੇ, ਪਰ ਬੰਨਾ ਤੂੰ ਸੱਚ ਖੰਡ ਦਾ ਵਾਸੀ ਹੈ। ਗੁਰਮੁਖ ਕਦੇ ਤੱਕੋ, ਅੰਮ੍ਰਿਤ ਲੈਣ ਵਾਲਾ ਤਾਂ ਸੱਚ ਖੰਡ ਦਾ ਵਾਸੀ ਬਣਦਾ ਹੈ। ਹਜ਼ੂਰ ਨੇ ਕਿਹਾ ਸੱਚ ਖੰਡ ਉਹਨਾਂ ਨੂੰ ਮਿਲਦਾ ਹੈ ਜਿਹੜੇ ਧਰਮੀ ਬਣਦੇ ਨੇ, ਧਰਮੀਆਂ ਨੂੰ ਗਿਆਨ ਮਿਲਦਾ ਹੈ, ਗਿਆਨ ਵਾਲਿਆਂ ਦੀ ਸੁਰਤ ਕੜੀ ਜਾਂਦੀ ਏ, ਜਿਨ੍ਹਾਂ ਦੀ ਸੁਰਤ ਕੜੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ, ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ। ਹਜ਼ੂਰ ਨੇ ਇਹ ਕਿਰਪਾ ਕੀਤੀ, ਜਪ ਪੜ੍ਹਦਿਆਂ ਅੰਮ੍ਰਿਤ ਵਿੱਚ ਕਿਵ ਸਚਿਆਰਾਂ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ, ਅਖੀਰ ਤੇ ਸੰਪੂਰਨਤਾ ਕੀਤੀ। ਖਾਲਸਾ ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ। ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ, ਤਰਤੀਬ ਦਿਓ ਕਦੀ। ਜਦੋਂ ਮਨ ਵਿੱਚ ਆਇਆ ਵੀ ਸਾਰੀ ਬਾਣੀ ਵਿੱਚ ਸ਼ੁਰੂ ਕੀਤੀ ਹੈ ਜਪ ਤੋਂ ਤੇ ਸੰਪੂਰਨਤਾ ਕੀਤੀ ਹੈ ਜਿੰਨੀ ਨਾਮ ਧਿਆਇਆ, ਜਪ ਤੇ ਅਸੰਪੂਰਨਤਾ ਜਿੰਨੀ ਨਾਮ ਧਿਆਇਆ ਤੇ ਨਾਮ ਕਿਵੇਂ ਧਿਆਈਏ। ਕਹਿਣ ਲੱਗੇ ਬਸ ਅਹਿਸਾਨ ਨਾ ਕਰੀ, ਸਾਰੀ ਜ਼ਿੰਦਗੀ ਉਹਦੇ ਚਰਨਾਂ ਵਿੱਚ ਸ਼ੁਕਰਾਨੇ ਦੇ ਨਮਸਕਾਰ ਹੀ ਕਰਦਾ ਨੇ। ਸ਼ੁਰੂ ਕੀਤਾ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਸਾਰੀ ਬਾਣੀ ਵਿੱਚ ਨਮੋ ਨਮਸਤੰ ਨਮਸਤਵੰ ਨਮਸਤ ਅਸਤ ਤੇ ਕਿਹਨੂੰ ਕਰੀਏ। ਕਹਿਣ ਲੱਗੇ ਉਹਨੂੰ ਨਮਸਕਾਰ ਕਰੀ ਜਿਹੜਾ ਨਰਕਾਂ ਦੀ ਅੱਗ ਨੂੰ ਵੀ ਖਤਮ ਕਰਨ ਵਾਲਾ ਹੈ। ਗੁਰੂ ਸਾਹਿਬ ਨੇ ਸ਼ਬਦ ਦਿੱਤੇ ਨਮੋ ਨਰਕ ਨਾਸ਼ ਹੈ ਸਦੈਵ ਪ੍ਰਕਾਸ਼ ਹੈ, ਕਿਹਨੂੰ ਨਮਸਕਾਰ। ਕਹਿਣ ਲੱਗੇ ਨਾ ਜਾਤ ਹੈ, ਨਾ ਪਾਤ ਹੈ, ਨਾ ਤਾਤਾ ਹੈ, ਨਾ ਮਾਤਾ ਹੈ, ਉਹਨੂੰ ਨਮਸਕਾਰ ਕਰੀ, ਨਾ ਸ਼ਤਰ ਹੈ, ਨਾ ਮਿੱਤਰ ਹੈ। ਸਤਿਗੁਰੂ ਨੇ ਕਿਹਾ ਇਹਨੂੰ ਨਮਸਕਾਰ ਜੇ ਕਰਦਾ ਜਾਏਗਾ ਨਾ, ਮੈਂ ਤਾਂ ਸੰਖੇਪ ਵੀ ਚੱਲਣਾ ਪਿਆਵਾਂ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਨਮਸਕਰਨ ਕਰਨ ਵਾਲਿਆਂ ਦੀ ਘਾਲ ਥਾਂ ਪੈਂਦੀ ਹੈ। ਕੱਲ ਗੁਰਮੁਖਾਂ ਨੇ ਅਸ਼ਟਾਂਗ ਦੀ ਗੱਲ ਕੀਤੀ ਸੀ, ਕੋਮਲ ਸਾਹਿਬ ਨੇ ਬਹੁਤ ਸੁਣੀ ਕਿ ਅਸ਼ਟਾਂਗ ਨਮਸਤਕ ਦਾ ਮਤਲਬ ਕੀ ਹੈ। ਅਸੀਂ ਪੜ੍ਹਨੇ ਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਪਿਛਲੀ ਵਾਰ ਕੀਤੀ ਸੀ ਅਸ਼ਟਾਂਗ। ਆਪਾਂ ਪੜ੍ਹਨੇ ਆ ਡੰਡੋਤ ਬੰਦਨ ਅਨਕ ਬਾਣ, ਡੰਡੋਤ ਡੰਡੋਤ ਦਾ ਅਖਰੀ ਅਰਥ ਹੈ ਕਿ ਡੰਡੇ ਦੀ ਤਰ੍ਹਾਂ ਵਿਛ ਜਾਣਾ। ਪਰ ਚੇਤੇ ਰੱਖਿਓ ਡੰਡੇ ਦਾ ਭਾਵ ਕੀ ਹੈ ਜੀ, ਡੰਡੇ ਦਾ ਮਤਲਬ ਇਹ ਤੇ ਨਹੀਂ ਇੱਕਦਮ ਸਿੱਧੇ ਪੈ ਜਾਣੇ। ਜਿਹੜਾ ਡੰਡਾ ਬੰਦੇ ਦੇ ਹੱਥ ਵਿੱਚ ਹੋਵੇ ਨਾ, ਉਸ ਡੰਡੇ ਦੀ ਮਰਜ਼ੀ ਖਤਮ ਹੋ ਜਾਂਦੀ ਹੈ। ਦੇਖੋ ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਡਾਂਗ ਨੂੰ ਮੋਢਿਆਂ ਤੇ ਰੱਖੇ, ਮੈਂ ਸਿੱਧੀ ਪੇਂਡੂ ਜਿਹਾ ਸ਼ਬਦ ਵਰਤਣਾ। ਮਾਲਕ ਦੀ ਮਰਜ਼ੀ ਹੈ ਡੰਗੋਰੀ ਨੂੰ ਕਿਸੇ ਘਰ ਦੇ ਕੋਨੇ ਵਿੱਚ ਰੱਖਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਮੰਜੀ ਦੇ ਥੱਲੇ ਸੜਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਕਿਸੇ ਦੇ ਸਿਰ ਵਿੱਚ ਮਾਰਦਾ, ਤੇ ਜੇ ਪੁੱਛੀਏ ਡੰਡਿਆ ਤੇਰੀ ਆਪਣੀ ਮਰਜ਼ੀ ਕੋਈ ਨੀ, ਉਹ ਕਹਿੰਦਾ ਜਿੱਦਣ ਤਾਂ ਇਹਦੇ ਹੱਥ ਵਿੱਚ ਡੰਡਾ ਬਣ ਕੇ ਆ ਗਿਆ ਮੇਰੀ ਆਪਣੀ ਮਰਜ਼ੀ ਖਤਮ ਹੋ ਗਈ ਏ। ਡੰਡੋਤ ਦਾ ਮਤਲਬ ਹੀ ਇਹ ਵੇ ਕਿ ਡੰਡੇ ਦੀ ਤਰ੍ਹਾਂ ਆਪਣੀ ਮਰਜ਼ੀ ਨੂੰ ਖਤਮ ਕਰ ਦੇ। ਸਾਹਿਬ ਨੇ ਕਿਹਾ ਜਦੋਂ ਨਮਸਕਾਰ ਕਰੇਗਾ ਇਹ ਡੰਡੋਤ ਹੋਵੇਗੀ ਤੇ ਸੱਚ ਜਾਣੀ। ਜੇ ਜਪ ਪੜ੍ਹਨੇ ਆ ਤੇ ਸਾਹਿਬ ਹੁਕਮ ਤੋਂ ਸ਼ੁਰੂ ਕਰਕੇ ਕੇਤੀ ਛੁੱਟੀ ਨਾਲ ਤੱਕ ਲਿਜਾਂਦੇ ਨੇ, ਤੇ ਜਦੋਂ ਜਾਪ ਨਮਸਤਕ ਤੋਂ ਸ਼ੁਰੂ ਕਰਨੇ ਆ ਤੇ ਸੰਪੂਰਨਤਾ ਕਰਦੇ ਨੇ। ਸੱਜਣਾ ਕੇਵਲ ਆ ਲੋਕ ਦਾ ਦੁੱਖ ਨਹੀਂ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਬਰ ਸੁਭੰ ਸਰਬਦਾ ਸਰਬ ਜੁਗਤੇ ਦੋਕਾਲੰਗ ਪ੍ਰਣਾਸ਼ੀ ਦਯਾਲੰਗ ਸਰੂਪੇ। ਚੇਤੇ ਰੱਖੀ ਅੰਮ੍ਰਿਤ ਤੋਂ ਡੋਲੇਗਾ ਨੀ ਜੇ ਜਾਪ ਰਹੇਗਾ, ਕਿਉਂਕਿ ਸਦਾ ਅੰਗ ਸੰਗੇ ਆ ਭੰਗਿੰਗ ਵਿਭੂਤੇ, ਉਹ ਤੇਰੇ ਅੰਗ ਸੰਗ ਰਹੇਗਾ। ਜਾਪ ਦੀ ਬਾਣੀ ਵਿੱਚ ਅੰਗ ਸੰਗ ਰਹਿ ਕੇ ਨਮਸਕਾਰ ਕਰਨ ਦੀ ਜਾਚ ਦੱਸੀ। ਜਦੋਂ ਆ ਗਏ ਸਵਈਏ ਤੇ ਸੁਧਾ ਸਵਈਆਂ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਸਿੱਖਾਂ ਕਿਤੇ ਚਾਰ ਚੱਕੇ ਹੋ ਜਾਣ ਤੇ ਮਾਣ ਵਿੱਚ ਨਾ ਮੱਤਿਆ ਜਾਈ, ਕਿਤੇ ਕਮਾਈ ਕਰਨ ਲੱਗ ਪਏ ਤੇ ਖੌਮੇ ਵਿੱਚ ਨਾ ਫਸ ਜਾਈ। ਸਾਹਿਬ ਕਹਿੰਦੇ ਨੇ ਮੈਂ ਬੜੀ ਦੁਨੀਆਂ ਦੇਖੀ, ਇਹ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਧਾਰਤਨ ਸ਼ੁੱਧ ਸੁਧਾਰਿਤ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖੀਏ ਤੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀ ਬਿਨ ਏਕ ਰਤੀ ਕੇ ਰੱਬ ਦੇ ਚਰਨਾਂ ਵਿੱਚ ਰੱਤੇ ਜਾਣ ਤੋਂ ਬਿਨਾਂ ਤੇਰੀ ਕੀਮਤ ਰੱਤੀ ਨੀ ਪੈਣੀ। ਤੁਹ ਚਾਹੁੰਦੇ ਹੋ ਜੇ ਤੇਰੇ ਸਾਹਮਣੇ ਸਿੱਖਾਂ ਕਿਤੇ ਦੌਲਤ ਵਾਲੇ ਆਉਣ ਤੇ ਅੰਮ੍ਰਿਤਧਾਰੀ ਸਿੱਖਾਂ ਉਹਨਾਂ ਦੀ ਕਾਨ ਨਾ ਮੰਨੀ, ਕਿਉਂ? ਕਹਿਣ ਲੱਗੇ ਜੀਤ ਪਿਆ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਖਿਲਸਤ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ ਮਰ ਕੇ ਚਲੇ ਗਏ ਜਮਾਂ ਦੇ ਘਰ ਨੂੰ ਤੂੰ ਕਾਹਦੀ ਕਾਣਕ ਮੰਨੀ। ਹੇ ਗੁਰੂ ਕਲਗੀ ਵਾਲਿਆ ਪਹਿਲਾਂ ਤੁਸੀਂ ਜਪ ਕਿਆ ਫਿਰ ਤੁਸੀਂ ਜਾਪ ਕਿਆ, ਹੁਣ ਸਵਈਆਂ ਵਿੱਚ ਸਾਨੂੰ ਕੋਈ ਦੱਸਣਾ ਚਾਹੁੰਦੇ ਹੋ? ਤਵਜੋ ਦਿਓ, ਅੰਮ੍ਰਿਤ ਦੀ ਤੀਜੀ ਬਾਣੀ ਸੀ ਸਵਈਏ। ਕਹਿਣ ਲੱਗੇ ਮੈਂ ਤੈਨੂੰ ਦੱਸਣਾ ਚਾਹੁੰਦਾ ਵਾ, ਭਾਵੇਂ ਜਪ ਕਰੀ ਭਾਵੇਂ ਨਮਸਕਾਰ ਕਰਦੇ ਆ ਜਾਪ ਕਰੀ, ਜਪ ਤੇ ਜਾਪ ਤਾਂ ਪ੍ਰਵਾਨ ਨੇ ਕਿ ਸਾਚ ਕਉ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿੰਨੀ ਪ੍ਰਾਪਾਇਓ। ਪ੍ਰੇਮ ਕਰੀ ਤਵਜੋ ਦਿਓ। ਹੁਣ ਚੌਥੀ ਬਾਣੀ ਆਈ ਚੌਪਈ ਸਹਿਬ। ਵੇਖੋ ਮੈਂ ਪਿਛਲੀ ਵਾਰੀ ਇਹ ਕਿਤੇ ਕਰਜ਼ ਕਰਕੇ ਗਿਆ ਸਾਂ, ਸਿੱਖ ਨੂੰ ਤੋਪ, ਸਿੱਖ ਨੂੰ ਤਲਵਾਰ, ਸਿੱਖ ਨੂੰ ਗੋਲੀਆਂ ਫਾਂਸੀਆਂ ਕੋਈ ਵੀ ਖਤਮ ਨਹੀਂ ਕਰ ਸਕਦੀ, ਪਰ ਜਦੋਂ ਵੀ ਜਗਿਆਸੂ ਦੀ ਮੌਤ ਹੁੰਦੀ ਏ ਆਪਣੇ ਮੁਰਸ਼ਦ ਉੱਤੇ ਸ਼ੱਕ ਕਰਕੇ ਹੁੰਦੀ। ਸੱਚ ਜਾਣੀ ਜਦੋਂ ਆਪਣੇ ਮੁਰਸ਼ਦ ਤੇ ਸ਼ੱਕ ਆ ਜਾਏ। ਸੋਹਣੀ ਰੋਜ਼ ਝਨਾ ਨੂੰ ਤਰਦੀ ਸੀ, ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰਾਂ, ਭਾਵੇਂ ਕੱਚਾ ਭਾਂਡਾ ਸੀ, ਇੱਕ ਦਿਨ ਮਨ ਵਿੱਚ ਆਇਆ ਸੀ ਕਿ ਇਸ਼ਕ ਤਾਂ ਪਿਆਰ ਤਾਂ ਹੈ ਪਰ ਉਹਦੀ ਅੱਖ ਦੇ ਵਿੱਚ ਇੱਕ ਛੋਟਾ ਜਿਹਾ ਦਾਗ ਹੈ, ਇੱਕ ਛੋਟੇ ਜਿਹੇ ਦਾਗ ਦੇ ਸ਼ੱਕ ਨੇ ਸੋਹਣੀ ਨੂੰ ਡੋਲ ਕੇ ਰੱਖ ਦਿੱਤਾ। ਬਸ ਇੱਕ ਮੈਂ ਬੇਨਤੀ ਕਰਾਂ, ਅੰਮ੍ਰਿਤ ਦੇ ਅੰਮ੍ਰਿਤ ਸਰ ਦੇ ਤੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਬਾਣੀ ਤੇ ਸ਼ੱਕ ਨਾ ਕਰਿਓ। ਜਦੋਂ ਤੁਸੀਂ ਜਾਂਦੇ ਹੋ ਇੱਥੋਂ, ਭਾਵੇਂ ਮਹਾਂਪੁਰਸ਼ ਆਉਂਦੇ ਨੇ, ਉਹਨਾਂ ਦੇ ਸਥਾਨਾਂ ਤੇ ਜੀ ਸਦਕੇ ਜਾਓ। ਜੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪਿਆਰ ਕਰਦੇ ਹੋ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥਾ ਟੇਕਣਾ ਕਦੀ ਨਾ ਭੁੱਲੋ। ਹਰਿਮੰਦਰ ਸਾਡਾ ਧੁਰਾਖ ਹੈ। ਖੈਰ, ਹਜ਼ੂਰ ਨੇ ਸਵਈਆਂ ਤੋਂ ਬਾਅਦ ਆਈ ਚੌਥੀ ਬਾਣੀ ਚੌਪਈ। ਕਹਿਣ ਲੱਗੇ ਸੱਜਣਾ, ਜਪ ਕੀਤਾ ਹੋਵੇ, ਜਾਪ ਕੀਤਾ ਹੋਵੇ, ਪ੍ਰੇਮ ਕੀਤਾ ਹੋਵੇ ਤੇ ਇਹਦਾ ਵੀ ਮਾਣ ਨਹੀਂ ਕਰੀਦਾ, ਤੇ ਬੇਨਤੀ ਕਰਿਆ ਕਰੀ, ਖਮਰੀ ਕਰੋ ਖਾਸ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਕੀ ਇੱਛਾ ਤਬ ਚਰਨਨ ਮਨ ਰਹਿ ਕੁਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਅਖੀਰ ਤੇ ਫਿਰ ਗੱਲ ਕੀ ਸੱਜਣਾ, ਰੋਜ਼ ਇਹ ਬੇਨਤੀ ਕਰੀ ਕਿ ਇੱਕ ਵਾਰ ਚਿੰਤੋਂ ਮੈਂ ਸੰਭਾਰਾ, ਕਾਲ ਪਾਸ ਤੇ ਤਾਂ ਹੀ ਉਭਾਰਾ, ਜਿਨਰ ਨਾਮ ਤਿਹਾਰੋ ਕਹਾ, ਦਾਰਤ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਕਿਰਪਾਨ ਪਕੜਨ ਵਾਲਿਆ, ਖੜਗ ਕੇਤ ਮੈਂ ਸ਼ਰਨ ਤੁਹਾਰੀ, ਆਪ ਆਦੇ ਲਿਓ ਬਾਰੀ, ਮੇਰੇ ਤੇ ਮਿਰਕਾ ਕਿਰਪਾ ਕਰ। ਜਦੋਂ ਚੌਪਈ ਪੜੀ ਸਾਹਿਬ ਨੇ ਅਖੀਰ ਤੇ ਸੰਪੂਰਨਤਾ ਕੀਤੀ ਸੱਜਣਾ, ਗੁਰੂ ਦੇ ਦਰ ਤੋਂ ਕਿਤੇ ਕਿਤੇ ਜਾਈ ਨਾ। ਜਪ ਦਿੱਤਾ, ਜਾਪ ਪੜਿਆ, ਸੁਧਾ ਸਵਈਏ ਪੜੀਏ, ਚੌਪਈ ਦਾ ਪਾਠ ਕੀਤਾ, ਅਖੀਰ ਤੇ ਸਿੱਖ ਨੂੰ ਆਨੰਦਪੁਰ ਦਾ ਵਾਸੀ ਬਣਾਉਣਾ ਸੀ। ਅੰਮ੍ਰਿਤ ਦੀ ਵਿਚਾਰ ਆਰੰਭ ਕੀਤੀ ਸੀ, ਅੰਮ੍ਰਿਤ ਦਾ ਅਰਥ ਹੀ ਇਹ ਵੇ ਕਿ ਜਿਹਦੇ ਉੱਤੇ ਮੌਤ ਦਾ ਭੈ ਨਹੀਂ, ਆਨੰਦ ਵਿੱਚ ਟਿਕਾਣਾ ਸੀ। ਪੰਜਵੀਂ ਬਾਣੀ ਪੜੀ ਗਈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਨਾਲ ਕਿਹਾ ਸੱਜਣਾ, ਜੇ ਆਨੰਦ ਲੈਣੇ ਕਦੀ ਮਨ ਨੂੰ ਗੁਰੂ ਤੋਂ ਦੂਰ ਨਾ ਕਰੀ, ਇਹ ਮਨ ਮੇਰਿਆ ਤੂੰ ਸਦਾ ਰਹੋ ਖਰਨਾਲੇ। ਮਨ ਨੂੰ ਸਮਝਾਉਣ ਲੱਗਿਆ ਕਿ ਆਨੰਦਪੁਰ ਦਾ ਵਾਸੀ ਬਣੀ ਤੇ ਚਲਾਕੀ ਨਾ ਵਰਤੀ। ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਆਨੰਦਪੁਰ ਸਾਹਿਬ ਨੂੰ ਰਸਤੀ ਦੋ ਜਾਂਦੇ ਸਨ ਉਸ ਵੇਲੇ। ਇਹ ਕੋਈ ਇਹ ਨਾ ਸਮਝਿਓ ਕਿ ਕਿਸੇ ਦੇ ਸ਼ਹਿਰ ਤੇ ਤਲ ਕਿਉਂ ਗੱਲ ਕਰਨ ਦਾ ਢੰਗ ਹੈ। ਇੱਕ ਹੁਸ਼ਿਆਰਪੁਰ ਦਾ ਰਸਤਾ ਸੀ ਤੇ ਇੱਕ ਕੀਰਤਪੁਰ ਦਾ ਰਸਤਾ ਸੀ। ਚੇਤੇ ਰੱਖੀ ਆਨੰਦਪੁਰ ਜਾਣ ਦੇ ਰਸਤੇ ਦੋ ਨੇ, ਜੋਗਾ ਹੁਕਮ ਮੰਨ ਕੇ ਤੁਰਿਆ। ਜਦੋਂ ਹੁਸ਼ਿਆਰਪੁਰ ਦੇ ਰਸਤੇ ਤੇ ਆਇਆ, ਅੰਦਰ ਦੀ ਚਲਾਕੀ ਨੇ ਰਾਹ ਵਿੱਚ ਰੋਕ ਲਿਆ। ਜੇ ਆਨੰਦਪੁਰ ਨੂੰ ਜਾਣੀ ਤੇ ਕੀਰਤੀ ਦੇ ਰਸਤੇ ਵਰਗਾ ਹੋਰ ਸੌਖਾ ਰਸਤਾ ਹੀ ਕੋਈ? ਕੀਰਤੀ ਦਾ ਰਸਤਾ ਹੈ ਜਿਹੜਾ ਅਨੰਤ ਤੇ ਲੈ ਜਾਏਗਾ। ਸਾਹਿਬ ਨੇ ਕਿਹਾ ਰੱਬ ਨਾ ਰਹੀ ਪਰ ਮਨਾ ਚਲਾਕੀਆਂ ਨਾ ਵਰਤੀ, ਕਿਉਂਕਿ ਇਹ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ। ਨਾਲ ਕਿਹਾ ਜੇ ਚਲਾਕੀ ਨਹੀਂ ਮਤਾ ਜੀਆਂ ਤੇ ਮਾਣ ਕਰਕੇ ਕਹੀ ਜਾਏ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਧਿਆਨ ਦਿਆ ਜੇ। ਫਿਰ ਗੱਲ ਕਰਦਿਆਂ ਕਰਦਿਆਂ ਮੈਂ ਚੂਕ ਮਾਤਰ ਚਾੜਿਆ, ਅਖੀਰ ਤੇ ਅੰਮ੍ਰਿਤ ਦੀ ਗੱਲ ਆਈ। ਕਹਿਣ ਲੱਗੇ ਅੰਮ੍ਰਿਤ ਉਹਨਾਂ ਅੱਖਾਂ ਵਿੱਚ ਜਿਨ੍ਹਾਂ ਵਿੱਚ ਪੈ ਜਾਏ ਉਹਨਾਂ ਨੂੰ ਵਿਸ਼ ਵੀ ਖਰੀ ਕਾ ਰੂਪ ਲੱਗਦਾ ਹੈ। ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੇ ਕੰਨਾਂ ਵਿੱਚ ਵੀ ਸੱਚ ਦੀ ਬਾਣੀ ਜਾਂਦੀ ਹੈ ਤੇ ਹਕੀਕਤ ਦੇਵੇ। ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੀ ਰਸਨਾ ਵੀ ਆਂਦਲਾ ਛੱਡ ਦਿੰਦੀ ਏ। ਅੰਮ੍ਰਿਤ ਜਿਹਨੂੰ ਮਿਲ ਜਾਏ, ਅਖੀਰ ਦੀਆਂ ਪੌੜੀਆਂ ਕਈਆਂ ਉਹ ਦਸਮ ਦੁਆਰੇ ਵਿੱਚ ਰੋਜ਼ ਅੰਮ੍ਰਿਤ ਚੱਕਦਾ ਹੁੰਦਾ। ਗੁਰਖਾ ਤੈਨੂੰ ਇਹ ਪੰਜ ਬਾਣੀਆਂ ਜਿਹੜੀਆਂ ਅੰਮ੍ਰਿਤ ਦੀਆਂ ਪੜੀਆਂ, ਐਵੇਂ ਨਹੀਂ ਕਿ ਪੰਜ ਬਾਣੀਆਂ ਪੜ ਦਿੱਤੀਆਂ ਜੀ, ਉਹ ਨਹੀਂ, ਇੱਕ ਇੱਕ ਬਾਣੀ ਦਾ ਸਿਧਾਂਤ ਦਿੱਤਾ। ਅਖੀਰ ਤੇ ਸ਼ਬਦ ਵਰਤੇ ਕਿ ਖਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਤਵਜੋ ਜਿਆ ਦੇ, ਦਸਵਾਂ ਗੁਪਤ ਰਖਾਇਆ ਤੇ ਮਹਾਰਾਜ ਉਸ ਗੁਪਤ ਤੱਕ ਕਿਵੇਂ ਜਾਣਾ? ਕਹਿਣ ਲੱਗੇ ਕਿ ਯੋਗ ਸਾਧਨਾ ਨਾਲ, ਕਿ ਪ੍ਰਾਣਾਯਾਮ ਨਾਲ, ਕਿ ਜਲ ਧਾਰਿਆਂ ਨਾਲ, ਕਿ ਨਿਵਲੀ ਕਰਮ ਕਰਕੇ, ਕਿ ਸੰਨਿਆਸੀਆਂ ਵਾਲੇ ਬਾਣੇ ਧਾਰਨ ਕਰਕੇ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੇ ਗੁਰੂ ਕਲਗੀਧਰ ਬਾਣੀ ਪੜ੍ਹਦਿਆਂ ਕਹਿੰਦੇ ਨੇ, ਸਿੱਖਾ ਜੇ ਦਸਮ ਦੁਆਰ ਤੱਕ ਜਾਣਾ ਹੀ ਤੇ ਚੇਤੇ ਰੱਖੀ ਪ੍ਰਾਣਾਯਾਮ ਨਹੀਂ, ਉਸ ਅੰਮ੍ਰਿਤ ਨੂੰ ਚੱਖਣੀ ਤੇ ਗੁਰੂ ਤੇ ਭਾਵਨਾ ਬਣਾ ਲਵੀ, ਬਸ ਹੁਕਮ ਮੰਨੀ। ਕਹਿਣ ਲੱਗੇ ਪਿਆਰੇ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ, ਪਾਠ ਕਥਾ ਨੀ ਖਰ ਜੀਓ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰੂ ਦੁਆਰਾ ਲਾਏ ਭਾਵਨੀ। ਉਹ ਜਿਹਦੀ ਗੁਰੂ ਦੇ ਚਰਨਾਂ ਵਿੱਚ ਭਾਵਨਾ ਬਣ ਜਾਏ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨੌ ਨਵ ਨਿਧ, ਇਸ ਦਾ ਅੰਤ ਨਾ ਜਾਈ ਪਾਇਆ। ਅਖੀਰ ਦੀ ਪੌੜੀ ਜਦੋਂ ਆਈ, ਕਹਿਣ ਲੱਗੇ ਆਨੰਦਪੁਰ ਜਾਂਦਿਆਂ ਸੋਹਲੇ ਗਾਉਂਦੇ ਜਾਈ, ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਨ ਹੈ। ਕਹਿਣ ਲੱਗੇ ਸੋਹਲੇ ਦਾ ਅਰਥ ਖੁਸ਼ੀ ਦੇ ਗੀਤ ਗਾਉਂਦੇ ਜਾਣਾ। ਕਹਿਣ ਲੱਗੇ ਸੋਹਲੇ ਗਾਉਂਦਾ ਜਾਈ ਆਨੰਦਪੁਰ ਦਾ ਵਾਸੀ ਬਣੇਗਾ, ਤੇ ਜਿੱਦਣ ਤੂੰ ਆਨੰਦਪੁਰ ਦਾ ਵਾਸੀ ਬਣ ਗਿਆ, ਜਿੰਨਾ ਦੁੱਖਾਂ ਤੋਂ, ਜਿੰਨਾ ਚਿੰਤਾ ਤੋਂ, ਜਿਸ ਝੋਰੇ ਤੋਂ ਦਿਨ ਰਾਤ ਕੰਬਣਾ ਹੈ, ਅੰਮ੍ਰਿਤ ਤੇਰੂ ਆਨੰਦ ਦਏਗਾ, ਆਪ ਆਨੰਦ ਪਾ ਕੇ ਲੋਕਾਂ ਨੂੰ ਵੀ ਆਨੰਦ ਸੁਣਾਈ। ਮੈਂ ਬੇਨਤੀ ਕੀਤੀ ਸੀ ਪਿਛਲੀ ਵਾਰ ਕਿ ਆਨੰਦ ਸਾਹਿਬ ਦੀ ਬਾਣੀ ਵਿੱਚ ਤਿੰਨ ਸ਼ਬਦ ਆਏ ਨੇ, ਆਨੰਦ ਭਇਆ, ਆਨੰਦ ਜਾਣਿਆ, ਆਨੰਦ ਸੁਣੋ। ਤਿੰਨ ਗੱਲਾਂ ਕਹੀਆਂ ਨੇ। ਕਹਿੰਦੇ ਨੇ ਭਇਆ ਹੈ, ਭਇਆ ਦਾ ਮਤਲਬ ਕਿ ਮੈਨੂੰ ਮਹਿਸੂਸ ਹੋਇਆ ਹੈ। ਕਹਿਣ ਲੱਗੇ ਸੱਚ ਜਾਣੋ, ਮੈਂ ਆਪ ਜਾਣ ਲਿਆ ਹੈ। ਤੇ ਜਾਣਨ ਵਾਲਾ ਕਹਿੰਦਾ ਲੋਕੋ ਆਓ, ਮੈਂ ਤੁਹਾਨੂੰ ਆਨੰਦ ਦੀ ਗੱਲ ਸੁਣਾਵਾਂ। ਮਹਾਰਾਜ ਉਹ ਆਨੰਦ ਦੀ ਗੱਲ ਕਿਹੜੀ? ਅੰਮ੍ਰਿਤ ਧਾਰੀ ਦੀ ਅਖੀਰਲੀ ਪੌੜੀ ਅੰਮ੍ਰਿਤ ਛਕਾਣ ਲੱਗਿਆ ਤੇ ਸੰਪੂਰਨ ਹੋਈ, ਅੰਤ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ, ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ, ਆਨੰਦਪੁਰ ਦਾ ਮੈਂ ਵਾਸੀ ਬਣ ਲੱਗਾ ਵਾਂ, ਮੈਂ ਅੰਦਰ ਦਾ ਅੰਮ੍ਰਿਤ ਚੱਖਣ ਲੱਗਾ ਵਾਂ। ਅੰਤ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰ ਪੂਰੇ। ਅੰਮ੍ਰਿਤ ਛਕਣ ਦਾ ਮਤਲਬ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ, ਕਿ ਰੋਜ਼ ਗੁਰੂ ਚਰਨਾਂ ਨਾਲ ਲੱਗੀ ਤੇ ਤੇਰੇ ਅੰਦਰ ਅੰਮ੍ਰਿਤ ਸੰਚਾਰ ਹੋਇਆ ਕਰੇਗਾ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਹਜ਼ੂਰ ਨੇ ਪੰਜ ਬਾਣੀਆਂ ਇਕਾਗਰਤਾ ਦੇ ਨਾਲ ਪੜ ਕੇ ਆਪ ਸਮਰੱਥ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਹੈ, ਪੰਜਾਂ ਨੂੰ ਅੰਮ੍ਰਿਤ ਦਿੱਤਾ ਹੈ। ਤੇ ਮੈਂ ਬੇਨਤੀ ਕਰਾਂ, 17 ਵਾਰੀ ਉਹਨਾਂ ਨੂੰ ਫਤਿਹ ਬੁਲਾਉਣ ਦੀ ਜਾਇਜ਼ ਦੱਸੀ। ਜਦੋਂ ਅੰਮ੍ਰਿਤ ਪਾਨ ਕਰਨੇ ਆ, 15 ਵਾਰੀ ਤਾਂ ਅੰਮ੍ਰਿਤ ਦੀ ਦਾਤ ਲੈਂਦੇ ਆ, 2 ਵਾਰੀ ਮੱਥਾ ਟੇਕਦੇ ਆ ਤੇ ਉੱਠਦੇ ਆ। ਹਜ਼ੂਰ ਨੇ ਪਹਿਲਾਂ 5 ਘੁੱਟ ਅੰਮ੍ਰਿਤ ਦੇ ਛਕਾਏ ਨੇ ਤੇ ਇੱਕ ਗੱਲ ਸਮਝਾਈ ਕਿ ਅੰਦਰ ਦੀ ਦਿੱਖ ਉਤਾਰਨ ਦੇ ਲਈ ਤੇਰੇ ਅੰਦਰ ਨਾਮ ਅੰਮ੍ਰਿਤ ਪੈਦਾ ਕਰਨ ਦੇ ਲਈ ਖੰਡੇ ਬਾਟੇ ਦਾ ਅੰਮ੍ਰਿਤ ਅੰਦਰ ਪ੍ਰਵੇਸ਼ ਕੀਤਾ ਤੇ ਜਦੋਂ ਅੰਮ੍ਰਿਤ ਛਕਾਇਆ ਤੇ ਨਾਲ ਇਹ ਸ਼ਬਦ ਕਹੇ ਕਿ ਅੱਜ ਤੋਂ ਬਾਅਦ ਤੂੰ ਵਾਹਿਗੁਰੂ ਜੀ ਕਾ ਖਾਲਸਾ ਬਣ ਗਿਆ ਹੈ, ਅੱਜ ਤੋਂ ਬਾਅਦ ਤੇਰੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਹੋਵੇਗੀ। ਪੰਜ ਚੁਲੇ ਅੰਮ੍ਰਿਤ ਦੇ ਛਕਾ ਕੇ ਕਿਹਾ, ਰੱਬ ਮੇਰ ਕਰੇ ਰੋਜ ਬਾਣੀ ਪੜੇ ਸਿੱਖਾਂ, ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਚੱਲੇ, ਧਿਆਨ ਦਿਆ ਜੇ। ਉਸ ਤੋਂ ਬਾਅਦ ਹਜ਼ੂਰ ਨੇ ਪੰਜ ਛੱਟੇ ਨੇਤਰਾਂ ਵਿੱਚ ਪਾਏ ਨੇ। ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ 83% ਵਕਾਰ ਬੰਦੇ ਦੀਆਂ ਅੱਖਾਂ ਲਈ ਅੰਦਰ ਜਾਂਦੇ। ਹਕੀਕਤ ਜੇ ਅੱਖਾਂ ਵਰਗੀ ਰੱਬ ਦੀ ਦਿੱਤੀ ਕੋਈ ਦਾਤ ਵੀ ਕੋਈ ਨਹੀਂ, ਤੇ ਸੱਚ ਜਾਣੋ ਜਿੰਨੀ ਖੁਆਰੀ ਇਹ ਪੈਦਾ ਕਰਦੀਆਂ ਨੇ ਇੰਨੀ ਖੁਆਰੀ ਵੀ ਕੋਈ ਨੀ ਪੈਦਾ ਕਰਦਾ। ਰੱਬ ਨੇ ਇਹੋ ਜਿਹਾ ਇਹਨਾਂ ਨੂੰ ਬਣਾਇਆ ਕਿ ਇਹਨਾਂ ਦੀਆਂ ਪੁਤਲੀਆਂ ਬਾਕੀ ਸਾਰੇ ਅੰਗ ਵਾਧੇ ਕਰਦੇ ਨੇ, ਪਰ ਅੱਖਾਂ ਦੀ ਅੰਦਰ ਵਾਲੀ ਜਿਹੜੀ ਪੁਤਲੀ ਏ ਮਰਨ ਤੋਂ ਲੈ ਕੇ ਜਨਮ ਤੋਂ ਲੈ ਕੇ ਮੌਤ ਤੱਕ ਓਨੀ ਰਹਿੰਦੀ ਏ। ਹੈਰਾਨਗੀ ਦੀ ਗੱਲ, ਥੋੜੀ ਜਿਹੀ ਹਵਾ ਚੱਲਦੀ ਹੋਵੇ ਤੇ ਰੱਬ ਦੇ ਲਾਏ ਹੋਏ ਸ਼ਟਰ ਇਹਨਾਂ ਕੀਮਤੀ ਖਜ਼ਾਨੇ ਨੂੰ ਟੱਕ ਲੈਂਦੇ। ਫਿਰ ਇਹਨਾਂ ਨੂੰ ਤਾਕਤ ਇਹ ਨਹੀਂ ਦਿੱਤੀ ਏ, ਇਹ ਕੇਵਲ ਦੇਖਦੀਆਂ ਨੇ ਤੇ ਨੈਗੇਟਿਵ ਮਨ ਨੂੰ ਦੇ ਦਿੰਦੀਆਂ ਨੇ। ਪਾਪੀ ਮਨ ਕੀ ਕਰਦਾ, ਜਦੋਂ ਇਕਾਂਤ ਵਿੱਚ ਬਹਿੰਦਾ ਹੈ ਅੱਖਾਂ ਦੇ ਦਿੱਤੇ ਹੋਏ ਨੈਗੇਟਿਵ ਦੀਆਂ ਫੋਟੋਆਂ ਬਣਾ ਬਣਾ ਦੇਖੀ ਜਾਂਦੇ, ਇਹਦੇ ਵਿੱਚ ਝੂਠ ਕੋਈ ਨਹੀਂ। 83% ਬੰਦੇ ਦੇ ਅੰਦਰ ਮੈਲ ਕੇਵਲ ਅੱਖਾਂ ਲਈ ਜਾਂਦੀ ਏ। ਜੇ ਰੱਬ ਮੇਰ ਕਰੇ ਨੇਤਰਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਨਾਲ ਸ਼ਬਦ ਕਹੇ ਕਿ ਤੇਰਾ ਮਨ ਵੀ ਅੰਮ੍ਰਿਤ ਨਾਲ ਤੀਰ ਨਾਲ ਰੰਗਿਆ ਜਾਏ ਤੇ ਰੱਬ ਮੇਰ ਕਰੇ ਤੇਰੀ ਨੇਤਰਾਂ ਵਿੱਚੋਂ ਵੀ ਅੰਮ੍ਰਿਤ ਚੜਨ ਲੱਗ ਪਵੇ। ਪਰਤ ਕੇ ਤੀਜਾ ਸ਼ੀਸ਼ ਵਿੱਚ ਪਾਇਆ ਅੰਮ੍ਰਿਤ, ਭਾਵੇਂ ਅਸੀਂ ਸ਼ਬਦ ਵਰਤਨੇ ਆ ਕੇਸਾਂ ਵਿੱਚ ਪਾਇਆ, ਤੇ ਪਿਛਲੇ ਦਿਨਾਂ ਦਾ ਆਨੰਦ ਇਸ ਕਰਕੇ ਆ ਰਿਹਾ ਕਿ ਹਰ ਬੁਲਾਰਾ ਰੱਬ ਮੇਰ ਕਰੇ ਕਿ ਸਾਡੇ ਦੀਵਾਨ ਇਸੇ ਤਰ੍ਹਾਂ ਲੱਗਦੇ ਰਹਿਣ। ਤਾਂ ਹੀ ਤਾਂ ਸ਼ਬਦ ਵਰਤੇ ਸਨ ਕਿ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ। ਕਹਿਣ ਲੱਗੇ ਨਾਲ ਸ਼ਬਦ ਵਰਤੇ ਸਨ, ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਦੀਵਾਨ ਦਾ ਮਤਲਬ ਇਹ ਨਹੀਂ ਕਿ ਇੱਕ ਦੂਜੇ ਉੱਤੇ, ਦੀਵਾਨ ਦਾ ਮਤਲਬ ਕਟਾਕਸ਼ ਨਹੀਂ, ਦੀਵਾਨ ਦਾ ਮਤਲਬ ਇੱਕ ਦੂਜੇ ਦੀ ਗੱਲ ਨੂੰ ਸੁਣ ਕੇ ਯਤਨ ਕੀਤਾ ਜਾਏ ਕਿ ਗੁਰੂ ਦੀ ਗੱਲ ਕੀਤੀ ਜਾਏ। ਸਹਿਬ ਕਿਰਪਾਲੂ ਜੀ ਨੇ ਪੰਜ ਚੂਲੇ ਅੰਮ੍ਰਿਤ ਦੇ ਅੰਦਰ ਦਿੱਤੇ ਕਿ ਤੇਰੇ ਅੰਦਰ ਦੀ ਦਿੱਖ ਲੱਥੇ ਤੇ ਅੰਮ੍ਰਿਤ ਸੰਚਾਰ ਚੱਲੇ। ਪੰਜ ਨੇਤਰਾਂ ਵਿੱਚ ਛੱਟੇ ਮਾਰੇ ਕਿ ਅੱਖਾਂ ਅੰਮ੍ਰਿਤ ਨਾਲ ਭਿੱਜ ਜਾਣ, ਤੇ ਪੰਜ ਜਿਹੜੇ ਨੇ ਸ਼ੀਸ਼ ਵਿੱਚ ਪੰਜ ਵਾਰੀ ਰਹਿਮਤਾਂ ਕੀਤੀਆਂ। ਭਾਵੇਂ ਅਸੀਂ ਕਹਿੰਦੇ ਹਾਂ ਕੇਸਾਂ ਵਿੱਚ ਪਾਏ, ਕੇਸ ਤਾਂ ਦਾੜੇ ਦੇਵੀ ਨੇ ਗੁਰਮਖੋ, ਅੰਮ੍ਰਿਤ ਸ਼ੀਸ਼ ਵਿੱਚ ਪਾਇਆ ਗਿਆ। ਤੁਸੀਂ ਸਿਆਣੇ ਬੈਠੇ ਹੋ, ਕਦੀ ਦੇਖਿਓ ਹਿੰਦੂ ਪੁਜਾਰੀ ਜਦੋਂ ਪੰਡਿਤ ਪੂਜਾ ਕਰਦਾ ਹੈ, ਸਾਡੇ ਸਿੱਖ ਸਵਾਲ ਕਰਦੇ ਨੇ ਸਿਰ ਕਿਉਂ ਢੱਕਿਆ ਜਾਂਦਾ। ਮੈਂ ਅੱਗੇ ਬੇਨਤੀ ਕਰਨੀ, ਹਿੰਦੂ ਨੂੰ ਕਦੀ ਪੂਜਾ ਕਰਦੇ ਦੇਖਿਓ, ਉਹ ਸਿਰ ਦੇ ਉੱਤੇ ਪਰਨਾ ਲੈ ਲੈਂਦਾ। ਸਾਹਿਬ ਨੇ ਸ਼ਬਦ ਵੀ ਵਰਤੇ ਨੇ ਕਿ ਪੜ ਪੁਸਤਕ ਸੰਧਿਆ ਬਾਦੰਗ, ਸਿਨ ਪੂਜਿਸ ਬਗਲ ਸਮਾਧੰਗ, ਮੁਖ ਝੂਟ ਬਿਭੂਕਣ ਸਾਰੰਗ, ਤਰੇ ਪਾਸ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਏ ਧੋਤੀ ਬਸਤਰ ਕਪਾਟੰਗ, ਸਿਰ ਦੇ ਉੱਤੇ ਕੱਪੜਾ ਦਿੰਦਾ। ਮੁਸਲਮਾਨ ਨੂੰ ਕਦੀ ਨਮਾਜ਼ ਪੜ੍ਹਦਿਆਂ ਦੇਖੋ, ਉਹ ਆਪਣੇ ਸਿਰ ਤੇ ਟੋਪੀ ਲਏਗਾ। ਯਹੂਦੀ ਨੂੰ ਕਦੀ ਇਬਾਦਤ ਕਰਦਿਆਂ ਦੇਖੋ, ਆਪਣੇ ਸਿਰ ਨੂੰ ਢੱਕਦਾ ਹੈ। ਕਦੀ ਫਾਦਰ ਨੂੰ ਟੱਕੋ, ਪਾਦਰੀ ਨੂੰ, ਆਪਣੇ ਸਿਰ ਨੂੰ ਢੱਕਦਾ ਹੈ। ਉਹ ਤਾਂ ਕੇਵਲ ਕੁਝ ਸਮੇਂ ਲਈ ਢੱਕਦੇ ਨੇ, ਜੇ ਪੁੱਛਿਆ ਜਾਏ ਤਾਂ ਹੋ ਸਕਦਾ ਉੱਤਰ ਕੋਈ ਨਾ ਹੋਵੇ, ਪਰ ਗੁਰਮਤ ਨੇ ਉੱਤਰ ਦਿੱਤਾ ਹੈ। ਕਹਿਣ ਲੱਗੇ ਅਸਲ ਵਿੱਚ ਜਦੋਂ ਰੱਬ ਦੇ ਚਰਨਾਂ ਵਿੱਚ ਬੰਦੇ ਨੇ ਝੁਕਣਾ ਹੈ ਪੂਜਾ ਪਾਠ ਵੇਲੇ, ਪਤਾ ਨੀ ਕਿਸ ਦਿਨ ਇਹਦੇ ਦਸਾਂ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਚੋਣੀਆਂ ਨੇ। ਉਹ ਕੇਵਲ ਇੱਕ ਦੋ ਘੜੀਆਂ ਢੱਕਦੇ ਨੇ, ਤੂੰ ਸਦਾ ਲਈ ਸਿਰ ਨੂੰ ਢੱਕ ਕੇ ਰੱਖੀ, ਕਿਉਂਕਿ ਸਿੱਖ ਨੂੰ ਨਾਮ ਨੀ ਭੁੱਲਣਾ ਤੇ ਇਹਦੇ ਸੀਚ ਵਿੱਚੋਂ ਹਮੇਸ਼ਾ ਅੰਮ੍ਰਿਤ ਚੋਂਦੇ ਹੀ ਰਹਿਣਾ ਹੈ। ਸੱਚ ਜਾਣੋ ਇਹ ਕੇਵਲ ਕੇਸ ਢੱਕਣ ਦੀ ਗੱਲ ਹੀ, ਕੇਸ ਤਾਂ ਕਰਨਾ ਹੀ ਕਿ ਕੇਸ ਦਾੜੇ ਦੇ ਵੀ ਨੇ, ਇਹ ਕਿਉਂ ਨੀ ਢੱਕਦੇ ਪਏ? ਇਹਨਾਂ ਤਾਂ ਕਹਿੰਦੇ ਦਾੜਾ ਪ੍ਰਕਾਸ਼ ਕਰਕੇ ਰੱਖੋ। ਸਾਹਿਬ ਨੇ ਕਿਹਾ ਕੇਸ ਤਾਂ ਹੈ ਨੀ, ਪਰ ਸੱਚ ਜਾਣੀ ਜਿੱਥੇ ਅੰਮ੍ਰਿਤ ਤੂੰ ਰੋਜ਼ ਚੱਖਣਾ, ਉਸ ਅੰਮ੍ਰਿਤ ਦਾ ਅਦਬ ਕਰਨਾ ਅਤ ਜ਼ਰੂਰੀ। ਸਾਹਿਬ ਨੇ ਪੰਜ ਵਾਰੀ ਰਹਿਮਤ ਕਰਕੇ ਸੀਸ ਵਿੱਚ ਅੰਮ੍ਰਿਤ ਪਾਇਆ। ਭਾਵੇਂ ਕੇਸ ਸ਼ਬਦ ਵਰਤੀਏ ਕਿ ਤੇਰੇ ਅੰਦਰ ਦਸਮ ਦਾ ਸੰਚਾਰ ਹੋ ਜਾਏ। ਮੇਰੇ ਗੁਰੂ ਨੇ ਕਿਹਾ ਤੇਰੇ ਮੁੱਖ ਵਿੱਚ ਅੰਮ੍ਰਿਤ ਪੈ ਜਾਏ, ਤੇਰੇ ਨੇਤਰਾਂ ਵਿੱਚ ਅੰਮ੍ਰਿਤ ਪੈ ਜਾਏ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਫਿਰ ਤੱਕਿਓ ਅੱਗੇ, ਹੁਣ ਗੱਲ ਹੁਕਮ ਦੀ ਸ਼ੁਰੂ ਹੋਈ। ਪੰਜਾਂ ਨੂੰ ਸਾਹਮਣੇ ਖਿਲਾਰ ਕੇ ਗੁਰੂ ਜੀ ਨੇ ਰਹਿਤਾਂ ਤੇ ਕਰਹਿਤਾਂ ਦੋ ਸ਼ਬਦ ਨੇ ਪਿਆਰਿਓ। ਇੱਕ ਸ਼ਬਦ ਵੈਸੇ ਧਰਮ ਵਿੱਚ ਦੋ ਅੱਖਰ ਹੁੰਦੇ ਨੇ, ਬਿੱਧ ਤੇ ਨਖੇਦ। ਬਿੱਧ ਦਾ ਅਰਥ ਹੁੰਦਾ ਕਰਨਾ, ਤੇ ਨਖੇਧ ਦਾ ਅਰਥ ਹੁੰਦਾ ਖੰਡਨ ਕਰ ਦੇਣਾ, ਨਾ ਮੰਨਣਾ। ਗੁਰੂ ਸਾਹਿਬ ਨੇ ਰਹਿਤ ਤੇ ਕਰੈਤ ਸ਼ੁਰੂ ਕੀਤੀ। ਪਹਿਲੀ ਗੱਲ ਮੈਂ ਬੇਨਤੀ ਕਰਾਂ, ਸਾਡੇ ਸੱਜਣ ਇਹ ਬੜੇ ਛੇਤੀ ਕਹਿੰਦੇ ਨੇ, ਜੇ ਕਿਤੇ ਕੇਸਾਂ ਵਾਲੀ ਪਾਬੰਦੀ ਨਾ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ, ਕਹਿੰਦੇ ਨੇ ਨਾ, ਜੇ ਕਿਤੇ ਕਿਰਪਾਨ ਪਾਉਣ ਦੀ ਗੱਲ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ। ਮੈਂ ਕਹਿੰਦਾ ਗੁਰੂ ਜੀ ਨੂੰ ਇਹੋ ਜਿਹੇ ਸਿੱਖਾਂ ਦੀ ਲੋੜ ਨਹੀਂ ਜਿਹੜੇ ਸਵਾਦ ਦੀ ਖਾਤਰ ਸਿੱਖੀ ਵੱਲ ਆਏ ਨੇ, ਗੁਰੂ ਤੇ ਉਹਨਾਂ ਸਿੱਖਾਂ ਨੂੰ ਭਾਲਦਾ ਜਿਹੜੇ ਮੌਤ ਨੂੰ ਵਿਹਾਜਣ ਆਏ। ਹਕੀਕਤ ਇਹ ਸਿੱਖੀ ਦਾ ਸੰਬੰਧ ਕੇਵਲ ਤਾਂ ਕੇਵਲ ਇਹ ਪਦਾਰਥਾਂ ਨਾਲ ਨਹੀਂ। ਮੈਂ ਕਹਿੰਦਾ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਭਾਈ ਸਾਹਿਬ ਬੈਠੇ ਨੇ, ਭੰਗਾਣੀ ਦਾ ਯੁੱਧ ਹੋਇਆ, ਨਦੌਣ ਦਾ ਹੋਇਆ, ਰੰਗੜਾਂ ਨਾਲ ਝਗੜਾਂ ਹੋਈਆਂ, ਉਹ ਅੰਮ੍ਰਿਤ ਛਕਾਉਣ ਤੋਂ ਬਾਅਦ ਕੋਈ ਦਿਨ ਦੱਸੋ ਜਿੱਦਣ ਕਲਗੀ ਵਾਲੇ ਲਈ ਮੁਸੀਬਤ ਨਾ ਆਈ ਹੋਵੇ। ਪਰ ਕਦੀ ਤਰਕ ਨਹੀਂ ਕੀਤਾ ਕਿ ਅੰਮ੍ਰਿਤ ਛਕਾਉਣ ਕਰਕੇ ਸਾਰੇ ਭਾਣੇ ਵਾਪਰੇ, ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਕੌਮ ਦੀ ਘਾਤ ਕਰੀ ਜਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਪਹਿਲੀ ਗੱਲ ਜਿਹੜੀ ਸੀ ਕਹਿੰਦੇ ਰਹਿਤ ਦੀ ਲੋੜ ਕੋਈ ਨਹੀਂ। ਉਹਨਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਜਿਸ ਧਰਤੀ ਤੇ ਤੁਸੀਂ ਰਹਿੰਦੇ ਹੋ ਜੇ ਇਹਦੀ ਮਰਿਆਦਾ ਨਾ ਹੋਵੇ ਤੇ ਧਰਤੀ ਇੱਕ ਦਿਨ ਵਿੱਚ ਹੀ ਖਪ ਜਾਏ। ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਰਹਿਤ ਕਿਉਂ ਜ਼ਰੂਰੀ ਹੈ। ਪਹਿਲੀ ਗੱਲ, ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ, ਇਸ ਧਰਤੀ ਤੇ ਸਮੁੰਦਰ ਤਿੰਨ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਸਿਆਣੇ ਬੈਠੇ ਹੋ, ਜਿੰਨੇ ਜੰਗਲ ਨੇ ਤੇ ਜਿੰਨੇ ਘਰਾਂ ਵਿੱਚ ਅਸੀਂ ਇੱਥੇ ਰਹਿੰਦੇ ਹਾਂ, ਸਾਰੇ ਘਰ ਲੱਕੜ ਦੇ ਬਣੇ ਨੇ। ਜਿਹੜੇ ਕਹਿੰਦੇ ਨੇ ਖੁੱਲਾ ਡੁੱਲਾ ਕੰਮ ਚਾਹੀਦਾ, ਮਰਿਆਦਾ ਦੀ ਕੀ ਲੋੜ ਸੀ? ਸੱਚ ਜਾਣੋ, ਜੇ ਮਰਿਆਦਾ ਨਾ ਹੁੰਦੀ ਤੇ ਲੱਕੜ ਵਿੱਚੋਂ ਅੱਗ ਰੋਜ਼ ਪ੍ਰਗਟ ਹੁੰਦੀ ਤੇ ਤਿੰਨ ਹਿੱਸੇ ਪਾਣੀ ਇੱਕ ਛਲ ਨਾਲ ਹੀ ਧਰਤੀ ਨੂੰ ਡੋਬ ਕੇ ਲੈ ਜਾਂਦਾ। ਇੱਕ ਮਰਿਆਦਾ ਉਹਨੇ ਬਣਾ ਦਿੱਤੀ, ਦਾਇਰਾ ਨਿਸ਼ਚਿਤ ਕਰ ਦਿੱਤਾ। ਤੇ ਸਾਹਿਬ ਨੇ ਬਾਣੀ ਬਸੰਤ ਰਾਗ ਵਿੱਚ ਇੱਕ ਸ਼ਬਦ ਆਉਂਦਾ ਹੈ ਕਿ ਸਵਾਮੀ ਪੰਡਤਾ ਦੇਹੋ ਮਤੀ ਕਿਨ ਬਿਦ ਪਾਵੂ ਪ੍ਰਾਣ ਪਤੀ। ਉੱਥੇ ਇੱਕ ਤੋਕ ਹੁੰਦੀ ਹੈ, ਭੀਤਰ ਅਗਨ ਬਨਾਸਪਤ ਮੌਲੀ, ਅੱਗ ਰੱਖ ਕੇ ਰੱਬ ਨੇ ਰੁੱਖਾਂ ਨੂੰ ਹਰਿਆਵਲ ਦਿੱਤੀ ਏ। ਸਾਗਰ ਪੰਡਾ ਪਾਇਆ ਉਹਨੇ ਸਮੁੰਦਰ ਮਰਿਆਦਾ ਵਿੱਚ ਬੰਨਿਆ, ਤੇ ਜੇ ਬੇਮਰਿਆਦਾ ਹੋਵੇ ਤੇ ਤੇਰੀ ਧਰਤੀ ਦੀ ਤਬਾਹੀ ਕਰ ਜਾਏ। ਇਸ ਤੋਂ ਅੱਗੇ ਚੱਲੋ, ਜਿਹੜੀ ਬੇਨਤੀ ਕਰਨੀ ਬਾਣੀ ਵਿੱਚੋਂ, ਹਜ਼ੂਰ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਜਿੱਦਣ ਧਰਤੀ ਬਣਾਈ ਉਹਨੇ ਧਰਤੀ ਬਣਾਈ ਤਾਂ ਅਸੀਂ ਸਾਰਿਆਂ ਨੂੰ ਟਿਕਾਣੇ ਲਾ ਕੇ, ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤੇ ਅੱਗੇ ਮਰਿਆਦਾ ਬਣਾ ਦਿੱਤੀ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਉਹਨੇ ਧਰਤੀ ਨੇ ਚਾਰ ਚ ਵੇਲੇ ਇੰਨਾ ਕੁਝ ਪੈਦਾ ਕਰਕੇ ਮਰਿਆਦਾ ਵਿੱਚ ਬੰਨ ਕੇ ਰੱਖਿਆ, ਪਵਨ ਪਾਣੀ ਅੱਗ ਪੈਦਾ ਕੀਤੀ, ਪਰ ਕਿਹਾ ਮੇਰੇ ਹੁਕਮ ਨਾਲ ਤੇਰਾ ਨੁਕਸਾਨ ਨਹੀਂ ਕਰਨਗੇ। ਧਿਆਨ ਦਿਓ, ਤੀਸਰਾ ਪ੍ਰਮਾਣ, ਆਸਾ ਕੀ ਵਾਰ ਅਸੀਂ ਪੜ੍ਹਨੇ ਹਾਂ, ਜਿਹੜੇ ਕਹਿੰਦੇ ਨੇ ਮਰਿਆਦਾ ਦੀ ਕੀ ਲੋੜ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੀ ਬਣਾਈ ਮਰਿਆਦਾ ਅੱਗੇ ਝੁੱਕ ਜਾਣਾ ਚਾਹੀਦਾ। ਕਹਿੰਦੇ ਨੇ ਇਸ ਧਰਤੀ ਤੇ ਤੂੰ ਬੈਠਾ ਹੈ, ਬੱਦਲ ਆਉਂਦਾ ਹੈ, ਕਦੀ ਦੇਖੋ ਬੰਦੇ ਨੂੰ ਸਮੁੰਦਰ ਤੋਂ ਪਾਣੀ ਚੁੱਕ ਕੇ ਲਿਆਉਣਾ ਪਏ। ਮੈਂ ਸਿਰਫ ਸੰਖੇਪ ਜੀ ਅਰਜ਼ ਕਰਾਂ, ਉਹ ਖਾਰੇ ਪਾਣੀ ਨੂੰ ਜਿਤਨਾ ਮਰਜ਼ੀ ਯਤਨ ਕਰੇ, ਪਹਿਲੀ ਗੱਲ ਇਹਨਾਂ ਪਾਣੀ ਚੁੱਕ ਕੇ ਸੈਂਕੜੇ ਹਜ਼ਾਰਾਂ ਮੀਲ ਬੰਦ ਕਰਕੇ ਪਹਾੜਾਂ ਤੇ ਬੰਦੇ ਪਹੁੰਚੀ ਨਾ। ਦੂਜੀ ਗੱਲ, ਜੇ ਪਹੁੰਚ ਜਾਏ ਕਿੰਨੇ ਪਲਾਂਟੇ ਨੂੰ ਲਾਣੇ ਪੈਣਗੇ ਉਸ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਦੇ ਲਈ। ਉਹ ਕਹਿਣ ਲੱਗੇ ਰੱਬ ਦੀ ਮਰਿਆਦਾ ਕੇ ਮੱਥਾ ਟੇਕ, ਜਿਹਨੇ ਖਾਰੇ ਪਾਣੀ ਨੂੰ ਚੁੱਕ ਕੇ ਪਹਾੜ ਤੇ ਲੈ ਗਿਆ ਤੇ ਜਿੱਦਣ ਉੱਥੇ ਸੱਤਿਆ, ਖਾਰਾਪਣ ਖਤਮ ਕਰਕੇ ਉਹਨੇ ਮਿਠਾਸ ਤੇ ਨਿਰਮਲਤਾ ਹੀ ਭਰ ਦਿੱਤੀ ਸੀ। ਰੱਬ ਦੀ ਮਰਿਆਦਾ ਨੇ ਅਸੀਂ ਰੋਜ਼ ਪੜ੍ਹਨੇ ਆ, ਭੈ ਵਿੱਚ ਪਵਨ ਵਹਿ ਸਦਵਾਓ, ਮਰਿਆਦਾ ਹੈ। ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਇੰਦ ਦਰ ਤੇ ਬੱਦਲ ਸਿਰ ਪਰਮੇ ਹੋ ਕੇ ਫਿਰਦਾ। ਕਿ ਰੱਬ ਦੀ ਬਣਾਈ ਕੋਈ ਮਰਿਆਦਾ ਨੀ? ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਅਗਲੀ ਤੋਕ ਕਹਿੰਦੇ, ਜਿਹੜਾ ਤੂੰ ਕਹਿੰਦਾ ਖੁੱਲਾਪਣ ਚਾਹੀਦਾ ਸੀ, ਜਿੱਦਣ ਕਿਸੇ ਦਿਨ ਸੂਰਜ ਧਰਤੀ ਨਾਲ ਟਕਰਾ ਗਿਆ, ਧਰਤੀ ਚੰਦਰਮਾ ਨਾਲ ਟਕਰਾ ਗਈ ਤੇ ਸਭ ਕੁਝ ਫਣਾ ਹੋ ਜਾਣੀ, ਉਸ ਰੱਬ ਦਾ ਸ਼ੁਕਰ ਕਰ, ਕਰੋੜਾਂ ਸਾਲ ਹੋ ਗਏ ਨੇ ਤੇ ਕਰੋੜਾਂ ਕੋਹ ਤੁਰਦੇ ਪਏ ਨੇ, ਇੰਨੀ ਮਰਿਆਦਾ ਬਣੀ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ ਪਏ। ਕੀ ਰੱਬ ਦੀ ਮਰਿਆਦਾ ਨੀ? ਮੈਂ ਅੱਗੇ ਰਹਿਤ ਵੱਲ ਆਉਣਾ, ਮਰਿਆਦਾ ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨੰਤ, ਕਰੋੜਾਂ ਕੋਹ ਚੱਲਣ ਤੋਂ ਬਾਅਦ ਵੀ ਸੂਰਜ ਆਪਣੇ ਧੁਰੇ ਤੇ, ਧਰਤੀ ਆਪਣੇ ਧੁਰੇ ਤੇ, ਚੰਦਰਮਾ ਆਪਣੇ ਟਿਕਾਣੇ ਤੇ ਵੇ। ਕੀ ਰੱਬ ਦੀ ਮਰਿਆਦਾ ਨੀ? ਹਜ਼ੂਰ ਕਿਰਪਾਲੂ ਨੇ ਕਿਹਾ, ਭਾਈ ਗੁਰਦਾਸ ਨੇ ਬੜੇ ਸੋਹਣੇ ਇੱਕ ਬਚਨ ਕਹੇ ਨੇ, ਅਸੀਂ ਕਈ ਵਾਰੀ ਕਹਿੰਦੇ ਨੇ ਜਿਹੜਾ ਮਿਲਦਾ, ਮੇਰੀ ਮੁਕਤੀ ਕਿਵੇਂ ਹੋਵੇਗੀ? ਮੈਂ ਇੱਕ ਬੇਨਤੀ ਕਰਾਂ, ਮੈਂ ਚਾਹੁੰਦਾ ਹਾਂ ਕਿ ਅਰਦਾਸ ਕੀਤੀ ਜਾ ਦਾਤਾ ਮੁਕਤੀ ਨਹੀਂ, ਹਰ ਜਨਮ ਦੇਈ, ਸਿੱਖ ਦੇ ਘਰ ਦੇਈ, ਤੇਰੀ ਬਾਣੀ ਪੜ੍ਹਦੇ ਰਹੀਏ, ਇਦੋਂ ਵੱਡਾ ਸੱਚ ਖੰਡ ਹੀ ਕੋਈ ਸੱਚੀ ਕਿਤੇ ਨੇ, ਸਿੱਖੀ ਤੋਂ ਵੱਡਾ ਸੱਚ ਖੰਡ ਕੀ? ਭਾਈ ਮਨੀ ਸਿੰਘ ਨੇ ਇਹੀ ਸ਼ਬਦ ਕਹਿ ਸਨ 80 ਸਾਲ ਦੇ ਬਾਬੇ ਨੇ, ਜਦੋਂ ਤਿੱਖਾਂ ਕਰਕੇ ਟੋਖਾਂ ਕੱਟਣ ਲੱਗੇ ਤੇ ਕਿਹਾ ਸੀ, ਬਾਬਾ ਇਹ ਉਮਰ ਪਰਤ ਕੇ ਲੱਭਣੀ ਨਹੀਂ, ਦੁੱਧ ਵਰਗਾ ਚਿੱਟਾ ਦਾੜਾ ਇਹ ਸਰੀਰ ਨਹੀਂ ਪਰਤ ਕੇ ਲੱਭਣਾ। ਤੇ ਰਤਨ ਸਿੰਘ ਭੰਗੂ ਕਹਿੰਦੇ ਉਸ ਬਾਬੇ ਦੇ ਸ਼ਬਦ ਸਨ, ਸਰੀਰ ਪਹਿਲਾਂ ਮਿਲਿਆ। ਕਹਿਣ ਲੱਗੇ ਪਹਿਲਾਂ ਮਿਲਿਆ? ਕਹਿੰਦੇ ਨੇ ਕਈ ਜਨਮ ਸਰੀਰ ਦੀ ਘਾਲਣਾ ਤੋਂ ਬਾਅਦ ਸਿੱਖੀ ਮਿਲੀ ਏ, ਸਰੀਰ ਤੇ ਪਰਤ ਕੇ ਮਿਲ ਜਾਏਗਾ, ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਪਰਤ ਪਰਤ ਕੇ ਨਹੀਂ ਮਿਲੀ। ਸ਼ਬਦ ਵਰਤੇ ਦੇਹੀ ਕਿਸ ਕੀ ਵਾਪਰੀ, ਜੇ ਸਿੱਖੀ ਸਾਬਤ ਹੋਏ, ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਮਿਲਿਆ ਕਬ ਕੋਈ, ਸਰੀਰ ਮਿਲਦਾ ਪਰ ਸਿੱਖੀ ਨਹੀਂ ਉਛੇਤੀ ਮਿਲਦੀ। ਮੈਂ ਬੇਨਤੀ ਕਰਾਂ, ਜਿਹੜੀ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਮੈਨੂੰ ਦੇਹ ਪਰਿਵਾਰ ਦੀ ਮੁਕਤੀ ਨਾਲੋਂ ਪੁੱਛਿਆ ਕਿਉਂ? ਮੈਂ ਸਿਰਫ ਉਦਾਹਰਨਾਂ ਦੇ ਦੇਣਾ। ਉਹ ਕਹਿੰਦੇ ਨੇ ਬਾਜ ਖੁੱਲੇ ਨਾਲੋਂ ਡੋਰ ਨਾਲ ਬੱਝਾ ਹੋਇਆ ਚੰਗਾ, ਮਰਿਆਦਾ ਕਿਉਂ ਚੰਗੀ ਏ? ਕਹਿਣ ਲੱਗੇ ਖੁੱਲਾ ਹੋਵੇਗਾ ਤੇ ਪਤਾ ਨੀ ਡੋਰੀ ਤੋਂ ਖੁੱਲਾ ਕਿੰਨੇ ਕੁ ਜੀਵਾਂ ਦਾ ਘਾਤ ਕਰੇਗਾ, ਬੱਝਾ ਹੋਇਆ ਘੱਟੋ ਘੱਟ ਜੀਵ ਘਾਤ ਤੇ ਨਹੀਂ ਨਾ ਕਰਦਾ। ਕਹਿਣ ਲੱਗੇ ਚੱਕਵੀ ਦੀ ਉਡਾਰੀ ਨਾਲੋਂ ਇਹਦਾ ਪਿੰਜਰਾ ਚੰਗਾ ਹੈ। ਪੁੱਛਿਆ ਕਿਉਂ? ਕਹਿਣ ਲੱਗੇ ਚੱਕਵੀ ਖੁੱਲੀ ਹੋ ਕੇ ਮਰਿਆਦਾ ਤੋਂ ਬਿਨਾਂ ਤੁਰੇ ਤੇ ਰਾਤ ਨੂੰ ਚੱਕਵੇ ਤੋਂ ਵਿਛੋੜੇ ਪੈਣਗੇ, ਜੇ ਪਿੰਜਰੇ ਵਿੱਚ ਬੈਠੀ ਰਹੇ ਤੇ ਪਿੰਜਰਾ ਉਹਦਾ ਵਿਛੋੜਾ ਕਦੀ ਪੈਣ ਹੀ ਨਹੀਂ ਦਿੰਦਾ। ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਤੋਤਿਆਂ ਭਾਵੇਂ ਤੂੰ ਬਾਗਾਂ ਵਿੱਚ ਜਾ ਕੇ ਫਲ ਚੱਕਣਾ ਹੈ, ਰੱਬ ਮੇਰ ਕਰੇ ਤੈਨੂੰ ਪਿੰਜਰਾ ਮਿਲ ਜਾਏ, ਕਿਉਂਕਿ ਬਾਹਰ ਕੋਈ ਸ਼ਿਕਾਰ ਤੇਰਾ ਕਰ ਜਾਏਗਾ, ਪਿੰਜਰੇ ਵਿੱਚ ਬੈਠਿਆ ਹੋਇਆ ਦਾ ਤੇ ਬਿੱਲਾ ਵੀ ਕੁਝ ਨਹੀਂ ਵਿਗਾੜ ਸਕਦਾ। ਕਹਿਣ ਲੱਗੇ ਡੋਰੀ ਨਾਲ ਬੱਜੇ ਕੋਈ ਬਾਜ ਨੇ ਜੀਵ ਘਾਤ ਨਹੀਂ ਕਰਨਾ, ਚੱਕਵੀ ਤੇ ਚੱਕਵਾ ਪਿੰਜਰੇ ਵਿੱਚ ਬੱਜੇ ਵਿਛੋੜੇ ਨਹੀਂ, ਤੇ ਸੱਚ ਜਾਣੀ ਤੋਤਾ ਪਿੰਜਰੇ ਵਿੱਚ ਹੋਵੇ ਤੇ ਬਿੱਲਾ ਕੁਝ ਨਹੀਂ ਵਿਗਾੜ ਸਕਦਾ। ਹੇ ਗੁਰੂ ਨਾਨਕ ਸਾਹਿਬ, ਮੈਨੂੰ ਉਹ ਆਜ਼ਾਦੀ ਨਹੀਂ ਚਾਹੀਦੀ ਜਿਹੜੀ ਆਜ਼ਾਦੀ ਮੇਰੀ ਜ਼ਿੰਦਗੀ ਦਾ ਧਾਰਨ ਕਰਦੇ, ਮੈਨੂੰ ਉਹ ਮਰਿਆਦਾ ਦੇਈ ਤੇਰੇ ਮਰਿਆਦਾ ਦੇ ਪਿੰਜਰੇ ਵਿੱਚ ਰਹਿ ਕੇ ਮੈਂ ਜ਼ਿੰਦਗੀ ਦਾ ਸੁੱਖ ਮਾਣਦਾ। ਮਰਿਆਦਾ ਇਹਨੂੰ ਇਹ ਨਾ ਸ਼ਬਦੀਏ ਕਿ ਪਾਬੰਦੀ ਸਾਡੇ ਤੇ ਲਾ ਦਿੱਤੀ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਰਹਿਤ ਰੱਖ। ਮੈਂ ਇੱਕ ਉਦਾਹਰਨ ਦੇ ਕੇ ਸੰਪੂਰਨਤਾ ਵਾਲੇ ਪਾਸੇ ਜਾਣਾ, ਕਿਉਂਕਿ ਸਮਾਂ ਹੋ ਚੁੱਕਾ, ਕਿਉਂਕਿ ਜਿਉਂ ਜਿਉਂ ਦਾ ਅਸੀਂ ਵਿਚਾਰ ਸ਼ੁਰੂ ਕੀਤੀ ਏ, ਯਤਨ ਕਰਨਾ ਹੁੰਦਾ ਵੀ ਇਹਨਾਂ ਸਬਜੈਕਟਾਂ 'ਚ ਪੂਰਾ ਹੋ ਜਾਏਗਾ। ਸੱਚ ਜਾਣੋ ਸਿੱਖੀ ਦਾ ਖਜ਼ਾਨਾ ਹੀ ਇੰਨਾ ਕਿ ਜਿਤਨਾ ਮਰਜ਼ੀ ਸੁਣਾਈ ਜਾਓ ਇਹਦਾ ਅੰਤ ਹੀ ਕੋਈ। ਮੈਂ ਕਹਿੰਦਾ ਇਹਦਾ ਕੋਈ ਥਾਂ ਨਹੀਂ। ਬਾਬਾ ਜੀ ਨੇ ਕਿਰਪਾ ਕੀਤੀ, ਮਰਿਆਦਾ ਦੀ ਗੱਲ ਸਭ ਤੋਂ ਪਹਿਲਾਂ ਰਹਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਕੀਤੀ, ਤੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਵੀ ਭਗਤ ਕਬੀਰ ਜੀ ਨੇ ਵਰਤੇ। ਕਹੋ ਕਬੀਰ ਜਨ ਭਏ ਖਾਲਸੇ। ਹੁਣ ਤੱਕਿਓ ਅਸੀਂ ਕਹਾਂਗੇ ਵੀ ਉਹ ਕਬੀਰ ਮਰਿਆਦਾ ਦੀ ਗੱਲ ਕਿਵੇਂ ਕੀਤੀ? ਉਹ ਕਹਿਣ ਲੱਗੇ ਰੱਬ ਜੀ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ, ਪਰ ਰਹਿਤ ਮਰਿਆਦਾ ਵਿੱਚ ਰਹਿ ਕੇ, ਰਹਿਤ ਤੋਂ ਬਾਹਰ ਜਾ ਕੇ ਨਹੀਂ। ਉਹਨਾਂ ਦੀ ਗੌੜੀ ਰਾਗ ਦੀ ਇੱਕ ਤੋਕੇ, ਉਹਦੇ ਅਰਥ ਜ਼ਰੂਰ ਕਰਨੇ ਨੇ। ਉਹ ਤੋਕ ਹੈ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਐਸੀ ਰਹਿਤ ਰਹੂੰ ਹਰ ਪਾਸਾ। ਇਹਨਾਂ ਤੁਕਾਂ ਵੱਲ ਥੋੜੀ ਜਿਹੀ ਤਵੱਜੋ ਦਿਆ ਜੇ। 5 ਸ਼ਬਦ ਨੇ। ਅਪ, ਅਪ ਦਾ ਅਖਰੀ ਅਰਥ ਇੱਥੇ ਪਾਣੀ ਏ। ਤੇਜ, ਤੇਜ ਦਾ ਅਰਥ ਆਗੇ। ਅਪ ਤੇਜ ਬਾਏ, ਬਾਏ ਦਾ ਅਰਥ ਏ ਖਾਵਾਂ। ਪ੍ਰਿਥਵੀ ਦਾ ਅਰਥ ਆਪਾਂ ਕਰਾਂਗੇ ਧਰਤੀ, ਤੇ ਆਕਾਸ਼ਾ ਕਹਿਣ ਲੱਗੇ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ। 5 ਤੱਤ ਨੇ ਪਾਣੀ ਦਾ, ਹਵਾ ਦਾ, ਆਕਾਸ਼ ਦਾ, ਮਿੱਟੀ ਦਾ, ਇਹ ਸਾਰੇ ਜਿਹੜੇ 5 ਤੱਤ ਨੇ। ਰੱਬ ਮੇਰ ਕਰੀ ਮੈਂ 5 ਤੱਤਾਂ ਵਾਲੀ ਰਹਿਤ ਲੈ ਕੇ ਤੇਰੇ ਕੋਲ ਰਹਿਣਾ ਚਾਹੁੰਦਾ। ਹੁਣ ਅਸੀਂ ਬੜੀ ਵਾਰੀ ਇਹ ਤੁਕ ਪੜ੍ਹੀ ਹੋਣੀ ਏ ਤੇ ਸਮਝਾਂਗੇ ਵੀ ਇਹ ਰਹਿਤ ਕਿਹੜੀ ਏ, ਜਿਹੜੀ ਰਹਿਤ ਕਬੀਰ ਜੀ ਮੰਗਦੇ ਪਏ ਨੇ। ਉਹ ਵੀ ਕਿਹਨੇ ਮੇਰੇ ਜੀਵਨ ਨੂੰ ਮਰਿਆਦਾ ਦੇ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਐਸੀ ਰਹਿਤ ਰਹੂੰ ਹਰ ਪਾਸਾ। ਮੈਂ ਇਹੋ ਜਿਹੀ ਰਹਿਤ ਰੱਖ ਕੇ ਤੇਰੇ ਕੋਲ ਰਹਾਂ। ਧਿਆਨ ਦਿਆ ਜੇ ਗੁਰਮੁਖੋ, ਪਾਣੀ ਦੀ ਆਪਣੀ ਰਹਿਤ ਮਰਿਆਦਾ ਹੈ, ਅੱਗ ਦੀ ਆਪਣੀ ਮਰਿਆਦਾ ਹੈ, ਹਵਾ ਦੀ ਆਪਣੀ ਮਰਿਆਦਾ ਹੈ, ਮਿੱਟੀ ਦੀ ਆਪਣੀ ਮਰਿਆਦਾ ਹੈ ਤੇ ਆਕਾਸ਼ ਦੀ ਆਪਣੀ ਰਹਿਤ ਹੈ। ਥੋੜੀ ਜਿਹੀ ਇਕਾਗਰਤਾ ਨਾਲ ਸੁਣਿਓ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ। ਬਚਨ ਹੈ ਪਾਣੀ ਦੀ ਮਰਿਆਦਾ ਕਿਹੜੀ ਹੈ ਜੀ? ਉਹ ਕਹਿਣ ਲੱਗੇ ਰੱਬ ਜੀ ਜੇ ਤੂੰ ਮੈਨੂੰ ਆਪਣੇ ਕੋਲ ਰੱਖਣਾ ਹੈ ਤੇ ਪਾਣੀ ਵਰਗੀ ਮਰਿਆਦਾ ਦੇ, ਜਿੰਨਾ ਮਰਜ਼ੀ ਉਹ ਧਰਤੀ ਤੇ ਸਬਰ ਕਰ ਲੈ ਪਰ ਆਪਣੇ ਅੰਦਰ ਦੀ ਨਿਰਮਲਤਾ ਹੀ ਉਹ ਕਦੀ ਜਾਣ ਹੀ ਨਹੀਂ ਦਿੰਦਾ। ਪਾਣੀ ਜਿੱਥੇ ਵੀ ਚਲਾ ਜਾਏ ਉਹਦੇ ਅੰਦਰ ਨਿਰਮਲਤਾਈ ਦੇ ਅੰਸ਼ ਪੈ ਰਹਿੰਦੇ ਨੇ। ਕਹਿਣ ਲੱਗੇ ਮੈਂ ਪਾਣੀ ਦੀ ਤਰ੍ਹਾਂ ਨਿਰਮਲਤਾਈ ਲੈਣੀ ਚਾਹੁੰਦਾ ਵਾਂ, ਤੇ ਸ਼ਬਦ ਵਰਤੇ ਕਿ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ, ਮੈਨੂੰ ਪਾਣੀ ਵਰਗੀ ਮਰਿਆਦਾ ਦੇਈ। ਦੂਜਾ ਸ਼ਬਦ ਸੀ ਕਿ ਅੱਪ ਤੇਜ, ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਹਿਣ ਲੱਗੇ ਕਿ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹ, ਨਾਨਕ ਜੋ ਪਾਵਕ ਆ ਸਹਿਜ ਸੁਭਾਅ, ਮੈਨੂੰ ਅੱਗ ਵਰਗੀ ਮਰਿਆਦਾ ਦੇ ਦੇ। ਅੱਗ ਸਾਰਦੀ ਹੈ ਮਹਿਲ ਨੂੰ, ਅੱਗ ਆ ਕੇ ਕੰਚਨ ਨੂੰ ਸ਼ੁੱਧ ਕਰ ਦਿੰਦੀ ਏ, ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਿਸੇ ਦੇ ਘਰ ਸਾੜਨ ਵਾਲੀ ਨਹੀਂ, ਉਹ ਮਰਿਆਦਾ ਦੇਦੀ ਮੈਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਮੈਲ ਨੂੰ ਸਾੜ ਕੇ ਸ਼ੁੱਧ ਕਰ ਲਵਾਂ। ਅੱਗ ਤੋਂ ਮੈਂ ਸ਼ੁੱਧਤਾ ਦਾ ਗੁਣ ਲੈਣਾ, ਪਾਣੀ ਤੋਂ ਨਿਰਮਲਤਾ ਦਾ ਗੁਣ ਲੈਣਾ, ਅੱਪ ਤੇਜ ਬਾਏ। ਤੀਜੀ ਮਰਿਆਦਾ ਮੈਨੂੰ ਹਵਾ ਵਰਗੀ ਦੇ ਦੇਈ। ਹਵਾ ਦੀ ਮਰਿਆਦਾ ਕੀ ਏ? ਕਹਿਣ ਲੱਗੇ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਸਪਰਸ਼ ਕਰਕੇ ਸੁੱਖ ਦਿੰਦੀ ਏ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਜਿਉ ਰਾਜ ਰੰਗ ਕੋ ਲਾਗੈ ਤੁਲ ਪਵਾਨ, ਜਿਵੇਂ ਬਰਾਬਰ ਚੱਲਦੀ ਖਾਵਾਂ। ਤੇ ਚੌਥਾ ਸ਼ਬਦ ਉਹਨਾਂ ਵਰਤਿਆ, ਮੈਨੂੰ ਧਰਤੀ ਵਰਗੀ ਮਰਿਆਦਾ ਦੇ ਦੀ। ਧਰਤੀ ਦੀ ਮਰਿਆਦਾ ਕੀ ਏ? ਉਹਨੂੰ ਕਈ ਨਾਲ ਪੱਟ ਲਓ ਤੇ ਗਿਲਾ ਕੋਈ ਨਹੀਂ, ਤੇ ਚੌਂਕਾ ਚੰਦਨ ਨਾਲ ਲਿਪ ਦਿਓ ਤੇ ਉਹਨੇ ਸ਼ਾਬਾਸ਼ ਨਹੀਂ ਦੇਣੀ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜੋ ਬਸਦਾ ਕੋ ਖੋਦੈ ਕਿਉਂ ਚੰਦਨ ਲੇਪ, ਤੇ ਕਿਰਪਾ ਕਰੀ ਮੈਨੂੰ ਆਕਾਸ਼ ਵਰਗੀ ਮਰਿਆਦਾ ਦੇਈ। ਬ੍ਰਹਮ ਗਿਆਨੀ ਕਹਿ ਮਨ ਪ੍ਰਗਾਸ, ਜਿਉ ਧਰ ਉਪਰ ਆਗਾਸ, ਆਸਮਾਨ ਵਰਗਾ ਮੈਨੂੰ ਖੁੱਲਾ ਦਿਲ ਦੇ ਦੇਈ, ਅਸਮਾਨ ਵਰਗੀ ਵਿਸ਼ਾਲਤਾ ਦੇ ਦੇਈ। ਤੇ ਸੱਚ ਜਾਣੋ ਅਸਮਾਨ ਕਦੀ ਖੀਣਾ ਨਹੀਂ ਹੁੰਦਾ, ਅਸਮਾਨ ਵਰਗੀ ਮਰਿਆਦਾ ਦੇਈ। ਉਹ ਪਾਪੀਆਂ ਪੁੰਨੀਆਂ ਨੂੰ ਕੁਕਰਮੀਆਂ ਨੂੰ ਸਾਰਿਆਂ ਨੂੰ ਆਪਣੀ ਝੋਲੀ ਵਿੱਚ ਲੈ ਕੇ ਬੈਠਾ, ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇਈ। ਮੈਂ ਆਕਾਸ਼ ਦੀ ਤਰ੍ਹਾਂ ਕਿਸੇ ਤੋਂ ਨਫ਼ਰਤ ਨਾ ਕਰਾਂ, ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਆਪਣੇ ਗਲੇ ਨਾਲ ਲਾ ਸਕਾਂ। ਕਬੀਰ ਜੀ ਨੇ ਕਿਹਾ ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਧਰਤੀ ਵਰਗੀ, ਪਾਣੀ ਵਰਗੀ, ਪੌਣ ਵਰਗੀ, ਆਕਾਸ਼ ਵਰਗੀ। ਕੱਲ ਨੂੰ ਅੱਗੇ ਸ਼ੁਰੂ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਰਹਿਤ ਮਰਿਆਦਾ, ਰਹਿਤਾਂ ਕੀ ਨੇ ਤੇ ਕੁਰਹਿਤਾਂ ਕੀ ਨੇ, ਦਸਤਾਰ ਕਿਉਂ ਬੰਨਣੇ ਆ, ਕੇਸ ਕਿਉਂ ਕੱਟੇ ਜਾਂਦੇ ਨੇ, ਇਹ ਨੀ ਵੀ ਕਿਉਂ ਰੱਖਣੇ ਤੇ ਸਵਾਲ ਹੀ ਕੋਈ ਨੀ, ਕਿਉਂਕਿ ਰੱਬ ਨੇ ਦਿੱਤੇ ਹੋਏ ਕੇਸ ਸ਼ੁਰੂ ਤੇ ਨੇ। ਦਾਤਾ ਮਿਹਰ ਕਰੇ, ਕੱਲ ਨੂੰ ਹੋ ਸਕਦਾ ਸਮਾਂ ਜਿਸ ਤਰ੍ਹਾਂ ਉਲੀਕਿਆ ਜਾਏਗਾ, ਆਪ ਸੰਗਤ ਦੇ ਦੀਦਾਰੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।